ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੂੰ ਸੋਨਾ ਨਾਥ ਅਨਾਥ ਨਮੋ ਸਰ ਤੂੰ ਸੋਨਾ ਦਾਨੀ ਨਮੋ ਸੁਖਕਾਰੀ ਮੋਸੋ ਨਾ ਦੀਨ ਦਿਆਲ ਨਾ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੋਸੋ ਨਾ ਪਤਿਤ ਪਾਵਨ ਨਾ ਤੋ ਸਰ ਮੋਸੋ ਵਿਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਹਰ ਸਿਉਂ ਦੇਵੈ ਜੋਰ ਕੋਈ ਜਨ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਕੋਈ ਜਨ ਹਰ ਸਿਉਂ ਹਰ ਸਿਉਂ ਦੇਵੈ ਜੋਤ ਹਰ ਸਿਉਂ ਦੇਵੈ ਜੋਤ ਕੋਈ ਨਾ ਹਰ ਸਿਉਂ ਦੇਵੈ ਜੋਤ ਹਰ ਸਿਉਂ ਦੇਵੈ ਜੋਰ ਕੋਈ ਜਨ ਹਰ ਸਿਉਂ ਦੇਵੈ ਜੋਰ ਬੋਲੋ
ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਕੋਈ ਜਨ ਹਰ ਸਿਉਂ ਦੇਵੈ ਜੋਰ
ਕੋਈ ਜਨ ਹਰ ਸਿਉਂ ਦੇਵੈ ਜੋਤ ਚਰਨ ਗਹੁ ਬਪੁੰਸੁ ਬਰਸਨਾ ਤੀਜਹਿ ਪ੍ਰਾਨ ਅਕੋਰ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਯਾਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ आयो शरण दीन दुख भंजन, आयो शरण दीन दुख भंजन, चित मोह कुमरी ओर अपै पद दान सिमरन स्वामी को, प्रभ नानक बंधन छोर, कोई जन हर स्यों देवै जो। जिन्ना दुसंगड़िया दुर मत बन्या मित्र असाडड़े से, जिन्ना दुसंगड़िया दुर मत बन्या मित्र असाडड़े से, हम तू नेंदी जग सवाया जन नानक विरले के, हम तू नेंदी जग सवाया जन नानक विरले के, कोई जन हर स्यों देवै जो। तेंदी बंदश में कोई न डटा तू नानक मन भाणा, कोल कमाई किस मित्र विचोले, कोल कमाई तिस मित्र विचोले, जह मिल कंत पछाणा, कोई जन हर स्यों देवै जो। तै साहिब की बात जे आख कहो नानक क्या दीजे, तै साहिब की बात जे आख कहो नानक क्या दीजे, सीस वड़े कर बैसन दीजो बिन सिर सेव करी जाए, सीस वड़े कर बैसन दीजो बिन सिर सेव करी, मैनू लगदा है जान तू प्यारा, मैनू लगदा है जान तू प्यारा, गल्ला जो सुनावे तेरिया, मैनू लगदा है जान तू प्यारा, गल्ला जो सुनावे तेरिया, आवे वाह गुरु वाह गुरु चेत आवे, मिली ओना प्यारिया मिले तेरा नाम चेत आवे, मिली ओना प्यारिया ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਸੰਗ ਜੀ, ਰਸਨਾ ਪਵਿੱਤਰ ਕਰੋ, ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਗੱਜ ਕੇ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਿਆਨ ਦਿਓ, ਪੂਰਾ ਇਕਾਗਰਤਾ ਦੀ ਲੋੜ, ਕਿਉਂਕਿ ਕੱਪੜਾ ਖਰੀਦਣ ਜਦੋਂ ਗਏ ਆ ਤੇ ਸਾਡੇ ਸਤ ਸੰਗਤ ਜੀ ਉਸ ਵੇਲੇ ਪੈਰ ਵੀ ਕੱਪੜੇ ਵੱਲ ਤੁਰੇ, ਹੱਥਾਂ ਨੇ ਵੀ ਕੱਪੜੇ ਨੂੰ ਛੂਹਿਆ, ਅੱਖਾਂ ਨੇ ਵੀ ਕੱਪੜਿਆਂ ਨੂੰ ਵੇਖਿਆ, ਕੰਨਾਂ ਨੇ ਵੀ ਕੱਪੜਾ ਹੀ ਸੁਣਿਆ, ਜੀਭ ਤੋਂ ਵੀ ਕੱਪੜਾ ਹੀ ਬੋਲੇ ਤੇ ਦਿਮਾਗ ਵਿੱਚ ਵੀ ਕੱਪੜਾ ਹੀ ਆਈ ਜਾਂਦਾ। ਇਸੇ ਤਰ੍ਹਾਂ ਗੁਰਮੁਖੋ ਜਦੋਂ ਅਸੀਂ ਸਾਧ ਸੰਗਤ ਵੱਲ ਤੁਰਨੇ ਆ ਨਾ, ਸਾਡੇ ਜਦੋਂ ਪੈਰ ਤੁਲ ਤੁਰਦੇ ਨੇ ਉਹ ਵੀ ਸੱਤ ਵੱਲ। ਜਿਹੜੇ ਅੱਜ 50 ਸਾਲ ਦੇ ਹੋ ਗਏ ਨੇ ਉਹਨਾਂ ਵਾਸਤੇ 5 ਸਾਲ ਯਾਦ ਹੀ ਨਹੀਂ, ਬਾਕੀ 45 ਸਾਲ ਸੁਪਨੇ ਹੀ ਬਣ ਗਏ ਨੇ। 80 ਸਾਲ ਦੇ ਨੇ ਜਿਹੜੇ, ਉਹਨਾਂ ਦੀ ਜ਼ਿੰਦਗੀ ਜਿਵੇਂ ਜਿਵੇਂ ਅਸੀਂ ਭੋਗਦੇ ਜਾ ਰਹੇ ਹਾਂ ਉਹ ਸਮਾਂ ਸੁਪਨਾ ਬਣਦਾ ਜਾ ਰਿਹਾ। ਸੁਪਨਾ ਜਿਵੇਂ ਸੁਪਨਾ ਯਾਦ ਹੈ ਮਾੜਾ ਜਿਹਾ, ਬਸ ਉਹ ਸਾਨੂੰ ਯਾਦ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਸੁਪਨਾ ਸੱਚ ਨਹੀਂ, ਸੁਪਨੇ ਨੂੰ ਸੱਚ ਸਮਝਣ ਵਾਲੇ ਆਦਮੀ ਨੂੰ ਅਸੀਂ ਮੂਰਖ ਕਹਿੰਦੇ ਹਾਂ। ਅਸੀਂ ਆਨੇ ਪਾਗਲ ਹੋਇਆ, ਤੂੰ ਪਾਗਲ ਹੋਇਆ, ਸੁਪਨਾ ਵੀ ਕਦੇ ਸੱਚ ਹੋਇਆ? ਸੁਪਨਾ ਸੱਚ ਨਹੀਂ ਜੇ ਰਾਤ ਤੂੰ ਐਕਸੀਡੈਂਟ ਹੋ ਵੇਖਿਆ ਨਾ, ਫਿਕਰ ਨਾ ਕਰ, ਉਹ ਤੇ ਸੁਪਨਾ ਸੀ। ਤੇ ਮਹਾਰਾਜ ਕਹਿੰਦੇ ਨੇ ਉਹ ਵੀ ਪਾਗਲ ਹੀ ਨੇ ਜਿਹੜੇ ਸੰਸਾਰ ਨੂੰ ਸੱਚ ਸਮਝੀ ਫਿਰਦੇ ਨੇ, ਹੈ ਇਹ ਵੀ ਸੁਪਨਾ। ਉਹ ਅੱਖਾਂ ਬੰਦ ਕਰਨੇ ਆ ਤੇ ਸੁਪਨਾ ਆਰੰਭ ਹੋ ਜਾਂਦਾ, ਅੱਖਾਂ ਬੰਦ ਕੀਤੀਆਂ ਸੁਪਨਾ ਸ਼ੁਰੂ ਹੋ ਗਿਆ। ਇਹ ਸੁਪਨਾ ਉਦਣ ਤੋਂ ਚੱਲਿਆ ਜਿੱਦਣ ਤੋਂ ਅਸੀਂ ਅੱਖਾਂ ਖੋਲੀਆਂ ਨੇ, ਜਿੱਦਣ ਅੱਖਾਂ ਬੰਦ ਹੋ ਗਈਆਂ ਉਦਣ ਹੀ ਇਹ ਸੁਪਨਾ ਵੀ ਬੰਦ ਹੋ ਜਾਣਾ, ਹੈ ਇਹ ਸੁਪਨਾ ਹੀ ਹੈ। ਇਸੇ ਕਰਕੇ ਸਤਿਗੁਰੂ ਵਾਰ ਵਾਰ ਤਾਕੀਦ ਕਰਦੇ ਨੇ ਇਹਨੂੰ ਸੱਚ ਨਾ ਜਾਣੋ। ਇਹ ਤਾਂ ਜਗ ਸੁਪਨੇ ਦੀ ਨਿਆਈ, ਸੁਪਨੇ ਵਰਗਾ ਇਹ ਤਾਂ ਜਗ ਸੁਪਨੇ ਦੀ ਨਿਆਈ, ਜਿਹਨੂੰ ਮਨਾ ਸੱਚ ਜਾਣਦਾ। ਇਹ ਤਾਂ ਜਗ ਸੁਪਨੇ ਦੀ ਨਿਆਈ, ਉਹ ਜਿਹਨੂੰ ਮਨਾ ਸੱਚ ਜਾਣਦਾ। ਜਗ ਜਿਵੇਂ ਸੁਪਨਾ ਭੁੱਲ ਜਾਂਦਾ, ਲੰਘਿਆ ਸਮਾਂ ਵੀ ਸਾਡਾ ਉਹ ਸਤਸੰਗਤ ਸੁਪਨਾ ਬਣਦਾ ਜਾ ਰਿਹਾ। ਤੇ ਇਸ ਕਰਕੇ ਸਭ ਤੋਂ ਵੱਡਾ ਮੂਰਖ ਉਹ ਆ, ਕ੍ਰਿਸ਼ਨ ਜੀ ਨੇ ਗੀਤਾ ਵਿੱਚ ਆਖਿਆ ਕਿ ਸਭ ਤੋਂ ਵੱਡਾ ਮੂਰਖ ਉਹ ਆਦਮੀ ਹੈ ਜਿਹੜਾ ਲੰਘੇ ਹੋਏ ਦੀ ਫਿਕਰ, ਲੰਘੇ ਹੋਏ ਦਾ ਫਿਕਰ ਕਰਦਾ, ਆਉਣ ਵਾਲੇ ਦੀ ਚਿੰਤਾ ਕਰਦਾ। ਕਿਉਂਕਿ ਲੰਘਿਆ ਸਮਾਂ ਤੇ ਹੱਥ ਆਉਣਾ ਨਹੀਂ, ਉਹ ਤੇ ਲੰਘ ਗਿਆ, ਆਉਣ ਵਾਲਾ ਅਜੇ ਬੜੀ ਦੂਰ ਏ। ਕਹਿੰਦੇ ਆਉਣ ਵਾਲੇ ਬਾਰੇ ਸੋਚ ਸੋਚ ਕੇ ਤੇ ਲੰਘੇ ਸਮਰੇ ਸਮੇਂ ਕਰਕੇ ਝੁਰਦਾ ਰਹਿੰਦਾ, ਹਰ ਵੇਲੇ ਵਹਿਮ ਫਿਕਰ ਕਰਦਾ ਰਹਿੰਦਾ। ਕਹਿੰਦੇ ਉਹਦੇ ਕਰਕੇ ਜਿਹੜਾ ਸਮਾਂ ਉਹਦਾ ਚੱਲ ਰਿਹਾ ਉਹਨੂੰ ਵੀ ਬਰਬਾਦ ਕਰੀ ਜਾ ਰਿਹਾ, ਲੰਘੇ ਹੋਏ ਦੀ ਚਿੰਤਾ ਕਰਦਾ ਰਹਿੰਦਾ ਹਰ ਸਮੇਂ। ਸੋ ਇਸ ਕਰਕੇ ਭਾਈ ਇਹ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰਨਾ ਚਾਹੀਦਾ। ਸਤਿਗੁਰੂ ਵਾਰ ਵਾਰ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਰਹਿਣਾ ਸੰਸਾਰ ਦੇ ਵਿੱਚ ਹੀ ਹੈ, ਰਹਿਣਾ ਪਰਿਵਾਰ ਦੇ ਵਿੱਚ ਹੀ ਹੈ,
पर सार संगत चिंता न करो चिंतन करो। उस वाहिगुरु परमेश्वर दे चरणा नाल अपनी सुरत जोड़ के रखिए। फिर गोपाल तेरा आरता जो जन तुमरी भगत करन ते तिन के काज सवारता। अपने प्यारियां दे सतगुरु हमेशा काज सवारदे ने। ओ तां तेथों दूर नहीं, तेरा भी कसूर नहीं। जेड़ी अख नाल वेखना सी ओदे विच नूर नहीं। कहिंदे ओ दूर नहीं है साडे नेड़े ही आ। सगल बनस्पत माहे बसंतर, सगल दूध मैं घीआ। ऊच नीच मैं जोत समाणी, घट घट मा दो जिया। जिवें सत संगत दुध विच घिओ है नजर नहीं आउंदा, लकड़ी विच अग है ओ अग नजर नहीं आउंदी। अगर दुध विचों घिओ कढ़णा होवे ते जुगती वरतनी पैणी है। जे लकड़ विचों अग कढ़णी होवे ते जुगती वरतनी पैणी है। कहिंदे रब ते तों वख नहीं, जे उहनूं वेखणा ते तां वी जुगती वरतनी पैणी है। जुगती है, जुगती तो बिना मुक्ति नहीं। बहुत सारे लोग हन, मैं ये सुनया आप मैनू खुद आके कहणगे बाबा जी नाम जपण दी जुगती दसो। इदां बड़े आरे बहुत लोग हन ते उहनां नूं जदों पुछी तां तुसीं अमृत छकिया, कहिंदे छकिया। अच्छा फिर जुगती, कहिंदे असीं इह गल सुणने आ कि जुगती तो बिना मुक्ति नहीं। असीं महापुरशां तों सुणिया फिर जुगती असीं पुछने आ वी सानूं नाम जपण दी जुगती दसो। गुरमुखो इह वहिम भरम अपने अंदरों सानूं कढ देणा चाहीदा। जिहड़ा बंदा अमृत छकदा ना, अमृत पंज प्यारियां तों अमृत छकदा ते पंज प्यारे अगे अगे नाम दृढ़ कराउंदे ने, पंज वारी मूल मंत्र पढ़ाउंदे ने, पंज वारी गुरमंत्र पढ़ाउंदे ने, उसे नूं ही सिख धर्म च जुगती आखिया। आखो सतनाम। जुगती बिना मुक्ति नहीं। अमृतधारी नूं पंज प्यारे जुगती दस दिंदे ने वी नाम आ है, इह जुगत दस दित्ती। ओनू नाम नू जपना किदा है? हां असी पुछ सकने आ जेड़े जपण वाले ने कि तुसी जुगती अपना रहे हो, तुसी रब रब करदे हो, सानू कोई राह दसो, माड़ी मोटी कोशिश करिए। पर ए वहम कढ देना चाहीदा अमृतधारी सिख नू कि मैनू अजे होर भी किसे कोल जाके जुगती पुछनी पैणी है। क्योंकि जो अमृत छक लिया पंजा प्यारियां ने जो सानू नाम दृढ़ करवाया है उही जुगती है। ते बहुत वड्डी बख्शिश गुरु गोबिंद सिंह साहब करके गए ने। सच्चे पातशाह दे वेले बहुत लोग सन ऐसे, जदों महाराज ने 1699 तो खालसा पंथ की सिरजना की थी, ते 1708 तक महाराज शरीर विच रहे। बहुत सारे लोग ऐसे सन जिहड़े आके गुरु गोबिंद सिंह नूं कहिंदे सी महाराज असीं ते तुहाडे तो नाम प्राप्त करना है, महाराज असी ते तुहाडे तो नाम लैणा है। गुरु गोबिंद सिंह महाराज ने आखणा नहीं भाई असी तुहानूं नाम नहीं दे सकदे, क्योंकि हुण नाम पंज प्यारे देणगे। फिर कहना महाराज अगे ते नाम सतगुरु आप बख्शते सन। गुरु नानक पातशाह तो लैके नौवें पातशाह तक नाम दिता जांदा सी। सच्चे पातशाह तुसी सानूं नाम दी दात बख्शो। गुरु गोबिंद सिंह साहब ने आखणा प्यारे हो नाम देण दा अधिकार मैनूं सी, पर ओ नाम देण दा अधिकार मैं हुण पंज प्यारियां नूं दे दित्ता। मैं हुण नाम नहीं दे सकदा, जे नाम देणगे ते पंज प्यारे ही देणगे। 9 साल दे करीब सच्चे पातशाह खालसा साजण तों बाद शरीर विच रहे ने, पर उहनां ने कदे किसे नूं कल्लिआं ने नाम नहीं दित्ता। जिहड़ा भी आउंदा सी महाराज कहिंदे सी पंजां तों नाम दी दात लै। आखो सतनाम। पंजां तों नाम लैणा पवेगा। बेनती सेवादारां दे चरणां विच है। सारी संगत ने मत्था टेक लिया, अद विचाले रस्ता बंद कर दिओ। हुण बहुत थोड़े ने जिहड़े कोई रह गए होणगे मत्था टेकण वनियो। जिवें रात आनंद साहिब पढ़न वेले जिहड़े रह गए सन उहनां ने मत्था टेक लिया सी। जिहड़े कुछक रह जाणगे ओह फिर बाद विच अगे आ के मत्था टेक लैणगे आनंद साहिब वेले। ओह दूरों ही नमस्कार करके आपो अपनी जगह ते बैठी जाण, अगे आउण दी कोई खेचला ना करे। साहिब गुरु गोबिंद सिंह महाराज दे चरणां दे विच एक वारी लाहौर दा रहण वाला वैद सी सुजान चंद आया। साहिब गुरु गोबिंद सिंह महाराज गुरमुखो भैणां नूं बेनती आपो अपनी जगह ते बैठे रहो, रस्ते च ना बैठियो। बस जिथे जिथे बैठे हो हुण बैठे रहना इथे उन्हां ने भी बहना जिहड़े अज अमृत दी दात प्राप्त कर रहे ने ध्यान देना सतसंगत जी वैद सुजान चंद सी लोकां दे रोग खत्म करदा सी लोकां नूं दवाइयां दिंदा सी तकड़ा वैद सी नब्ज फड़ के दस दिंदा सी बीमारी की है वैद कोल जाण दी लोड़ आ जे शरीर नूं कोई रोग लगा होवे भाई साहब भाई गुरदास जी कहिंदे ने जो पै रोग रोगी को दिखाईऐ ना वैद प्रत बिन उपचार छिन छिन होए असाध जी ध्यान देना कहिंदे जिहड़ा बंदा बीमार हो जाए ओनूं वैद नूं विखाउणा चाहीदा वैद कोल जाणा चाहीदा जे कहिंदे रोगी नूं वैद कोल लै के ना जाइए ते छिन छिन करके ओहदा रोग जिहड़ा वधदा जाएगा इलाज ना करवाओगे ते एक दिन ला इलाज बन जाएगा माड़ा मोटा रोग होवे डॉक्टर कोल वैद कोल जाना चाहीदा हकीम दी सलाह लैनी चाहीदी है अगर असी वैद कोल डॉक्टर कोल नहीं जांदे ते साडा रोग वधदा वधदा असाध रोग बन जाएगा गुरमुखो असाध रोग दा इलाज नहीं हो सकदा भाई गुरदास जी कहिंदे ने रोग होवे वैद कोल जाओ रोग होवे ओहदा इलाज करवाओ अगला प्रमाण भाई गुरदास जी देंदे ने जैसे सत्तर सस ना संग्राम कर साधे बिन पल पल प्रबल होए करत उपाद जी ए तो पहला भी एक प्रमाण देंदे ने दूसरी पंक्ति च जैसे रिन दिन दिन उदम अध्याओ बिन मूल हो ब्याज बड़ा उपज ब्याज जी रिन कहिंदे ने करजे नूं किसे तों जे रिन लवो करजा लवो ते भाई गुरदास जी कहिंदे ने थोड़ा थोड़ा करके मोड़दे रहना चाहीदा भाई जे करजा लिया होवे थोड़ा थोड़ा करके मोड़दे रहना चाहीदा जे चुप करके बैठे रवांगे ते एक दिन गुरमुखो जमीन वेचनी पवेगी एक दिन जमीन ते कब्जा हो जाएगा फिर नुकसान होवेगा थोड़ा थोड़ा करजा लाउंदे रहना चाहीदा नहीं ते मूल ते ब्याज वधदा जाएगा ब्याजां नूं ब्याजां लगदियां जाणगियां मूल ओ ब्याज बड़ा उपजा ब्याज जी औखा हो जाणा कम भाई गुरदास जी तीसरा प्रमाण देंदे ने जैसे सत्तर सस ना संग्राम कर साधे बिन संग्राम कहिंदे ने जंग नूं संग्राम कहिंदे ने युद्ध नूं संग्राम कहिंदे ने दो हथ करन नूं भाई गुरदास जी कहिंदे ने शत्रु नूं कदे छोटा ना समझो करजा आम साडे बजुर्ग सियाणे आंदे ने करजे नूं ते दुश्मन नूं कदे छोटा नहीं समझना चाहीदा कहिंदे ने शत्रु अगर होवे कोई ओनू प्रेम नाल समझाउणा चाहीदा जे ना समझे ते फिर कहिंदे दो हथ कर लैने चाहीदे ने नहीं ते ओहदी ताकत वधदी जाएगी फिर असीं ओहदा मुकाबला नहीं कर सकांगे आखो सतनाम जैसे सत्तर सस ना संग्राम कर साधे बिन शत्रु नूं जिन्ना चिर संग्राम करके जंग करके सोधा नहीं लगता कहिंदे टिकदा उन्ना चिर ओह वी नहीं आखो सतनाम भाई गुरदास जी कहिंदे ने ओहदी ताकत वधदी जाएगी शत्रु दी ताकत वधदी जाएगी लास्ट पंक्ति च कहिंदे ने ज्यों ज्यों पीजै कमरी त्यों त्यों भारी होत जात विन सत गुर उर वसै अपराध जी कमरी आंदे ने लोई नूं कमरी कहिंदे ने कंबली नूं कहिंदे ने कंबली जिवें जिवें भिजदी जावे उवें उवें भारी होई जांदी है दुश्मन नूं सोधा ना लगे ओहदी ताकत वधदी जांदी है करजा मोड़िया ना जावे ਉਹ ਕਰਜ਼ਾ ਜਿਹੜਾ ਹੈ ਹੌਲੀ ਹੌਲੀ ਵੱਧਦਾ ਜਾਂਦਾ ਹੈ ਦਵਾਈ ਦਾ ਬਿਮਾਰੀ ਦਾ ਇਲਾਜ ਨਾ ਕਰੀਏ ਤੇ ਬਿਮਾਰੀ ਜਿਹੜੀ ਆ ਹੌਲੀ ਹੌਲੀ ਅਸਾਧ ਰੋਗ ਬਣ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਕੰਬਲੀ ਜਿਵੇਂ ਜਿਵੇਂ ਭਿੱਜਦੀ ਆ ਉਵੇਂ ਉਵੇਂ ਭਾਰੀ ਹੋਈ ਜਾਂਦੀ ਆ ਤੇ ਬਿਨਾਂ ਸਤਿਗੁਰੂ ਦੇ ਨਾਮ ਤੋਂ ਅੰਦਰ ਵੀ ਸਾਡੇ ਅਪਰਾਧ ਵਸਦੇ ਜਾ ਰਹੇ ਨੇ ਆਖੋ ਸਤਨਾਮ ਖਾਲਸਾ ਜੀ ਗਲਤੀਆਂ ਮਾਫ ਹੋ ਸਕਦੀਆਂ ਨੇ ਪਰ ਅਪਰਾਧੀ ਮਾਫ ਨਹੀਂ ਹੁੰਦਾ ਗਲਤੀ ਹੋਵੇ ਉਹ ਮਾਫ ਹੋ ਜਾਂਦੀ ਹੈ ਪਰ ਜਦੋਂ ਸਾਡੀਆਂ ਗਲਤੀਆਂ ਅਪਰਾਧ ਬਣ ਜਾਣ ਹੁਣ ਜਿਹੜਾ ਬੰਦਾ ਗਲਤੀ ਬਾਹਰ ਕਰੇ ਉਹ ਇੱਥੇ ਤੇ ਬਖਸ਼ਿਆ ਜਾਏਗਾ ਜਿਹੜਾ ਇੱਥੇ ਗਲਤੀ ਕਰੇ ਉਹ ਬਖਸ਼ਿਆ ਕਿੱਥੇ ਜਾਏਗਾ? ਜਿਹਨੇ ਬਾਣਾ ਨਹੀਂ ਪਾਇਆ, ਜਿਹੜਾ ਗੁਰੂ ਵਾਲਾ ਨਹੀਂ ਬਣਿਆ, ਜਿਹੜਾ ਅਣਜਾਣ ਉਹ ਬੜੀਆਂ ਗਲਤੀਆਂ ਕਰਦਾ, ਬੜੀਆਂ ਭੁੱਲਾਂ ਕਰਦਾ। ਬੜੇ ਬੈਠੇ ਅੱਜ ਗੁਰਮੁਖੋ, ਦਾੜੇ ਪ੍ਰਕਾਸ਼ ਨੇ, ਸ੍ਰੀ ਸਾਹਿਬਾਂ ਪਾਈਆਂ ਨੇ, ਕਦੇ ਘੋਣ ਮੋਨ ਸੀ, ਕੁਛ ਨਹੀਂ ਸੀ, ਨਹੀਂ ਸੀ ਜੀਵਨ ਬਣਿਆ। ਪਰ ਅੱਜ ਖੁਸ਼ੀ ਹੈ, ਸੱਚੇ ਪਾਤਸ਼ਾਹ ਨੇ ਸਾਨੂੰ ਚਰਨਾਂ ਨਾਲ ਜੋੜ ਲਿਆ। ਗਲਤੀ ਹਰ ਇਨਸਾਨ ਕਰਦਾ ਹੈ, ਗਲਤੀਆਂ ਤੇ ਮਾਫ ਹੋ ਸਕਦੀਆਂ ਨੇ, ਪਰ ਜਦੋਂ ਗਲਤੀ ਤੋਂ ਪਾਪ ਬਣ ਜਾਂਦਾ ਹੈ ਉਹ ਫਿਰ ਬਖਸ਼ਿਆ ਨਹੀਂ ਜਾਂਦਾ। ਜਾਣ ਬੁੱਝ ਕੇ ਜਿਹੜੇ ਪਾਪ ਕਰਦੇ ਨੇ, ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ, ਮਨ ਜਾਣਦਾ ਸਾਰਾ ਕੁਝ ਵੀ ਆ ਮਾੜਾ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪੜੇ। ਕਹਿੰਦੇ ਹੱਥ ਵਿੱਚ ਦੀਵਾ ਫੜਿਆ, ਜਾਣ ਕੇ ਖੂਹ ਵਿੱਚ ਡਿੱਗਦਾ, ਫਿਰ ਮਾੜੇ ਕਰਮ ਨੇ। ਸਤਸੰਗ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਜੇ ਨਿਤਨੇਮ ਨਾ ਕਰੀਏ ਨੇ, ਜੇ ਭਜਨ ਨਾ ਕਰੀਏ, ਜੇ ਬੰਦਗੀ ਨਾ ਕਰੀਏ, ਤੇ ਸਾਡੇ ਅੰਦਰ ਵੀ ਪਾਪ ਹੌਲੀ ਹੌਲੀ ਵੱਧਦੇ ਜਾਣਗੇ, ਵੱਧਦੇ ਜਾਣਗੇ। ਇਸੇ ਕਰਕੇ ਨਿਤਨੇਮ ਕਰਨਾ ਜ਼ਰੂਰੀ ਹੈ। ਜੇ ਸਫਾਈ ਨਾ ਕਰਨ ਬੀਬੀਆਂ ਤੇ ਗੰਦ ਪੈ ਜਾਏਗਾ ਘਰਾਂ ਦੇ ਵਿੱਚ, ਕੂੜਾ ਕਰਕਟ ਇਕੱਠਾ ਹੋ ਜਾਏਗਾ। ਇਸੇ ਤਰ੍ਹਾਂ ਰੋਜ਼ ਨਿਤਨੇਮ ਦੀ ਲੋੜ ਹੈ, ਰੋਜ਼ ਭਜਨ ਦੀ ਲੋੜ ਹੈ। ਵੈਦ ਹੁਸੀ ਤਕੜਾ ਸੁਜਾਨ ਚੰਦ, ਵੈਦ ਤੇ ਸੀ ਤਕੜਾ, ਲੋਕਾਂ ਦੀ ਨਬਜ਼ ਫੜ ਕੇ ਦੱਸ ਦਿੰਦਾ ਸੀ ਇਹਨੂੰ ਬਿਮਾਰੀ ਕੀ ਹੈ, ਤਕੜਾ ਵੈਦ। ਤੇ ਸਾਧ ਸੰਗਤ ਲੋਕਾਂ ਦਾ ਭਲਾ ਕਰਦਾ ਸੀ, ਪਰ ਖੁਦ ਰੋਗੀ ਸੀ, ਮਨ ਨੂੰ ਸ਼ਾਂਤੀ ਨਹੀਂ ਸੀ। ਪੈਸਾ ਬੜਾ ਸੀ, ਪਰਿਵਾਰ ਵਾਲਿਆਂ ਨੇ ਸ਼ਾਦੀ ਕਰ ਦਿੱਤੀ, ਵਿਆਹ ਹੋ ਗਿਆ, ਸ਼ਾਦੀ ਹੋਣ ਤੋਂ ਬਾਅਦ ਵੀ ਮਨ ਸ਼ਾਂਤ ਨਾ ਹੋਇਆ, ਘਰ ਚ ਪੁੱਤਰ ਹੋ ਗਿਆ, ਮਨ ਨੂੰ ਸ਼ਾਂਤੀ ਨਾ ਆਈ, ਮਨ ਹਰ ਵੇਲੇ ਤੜਫਦਾ ਰਹਿੰਦਾ, ਮਨ ਵਿਆਕੁਲ ਹੈ। ਗੁਰਮੁਖੋ, ਮਾਇਆ ਸੁੱਖ ਨਹੀਂ ਦੇ ਸਕਦੀ ਜਿੰਨਾ ਚਿਰ ਦਾਤਾ ਨਾਲ ਨਾ ਹੋਵੇ, ਦਾਤਾ ਵੀ ਉਹਨਾਂ ਚਿਰ ਸੁੱਖ ਨਹੀਂ ਦਿੰਦੀਆਂ, ਦਾਤਾ ਵੀ ਸਾਡੇ ਵਾਸਤੇ ਜ਼ਹਿਰ ਬਣ ਜਾਂਦੀਆਂ ਨੇ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਸੁਣੇ ਨੇ, ਆਖਣਗੇ ਟਰੈਕਟਰ ਲਿਆਂਦਾ ਸੀ ਜੀ, ਨੁਕਸਾਨ ਹੀ ਨੁਕਸਾਨ ਕਰੀ ਜਾਂਦਾ, ਲੋਹਾ ਹੀ ਮਾੜਾ। ਬੜੇ ਲੋਕ ਇਹ ਕਹਿੰਦੇ ਸੁਣੇ ਨੇ, ਆਖਣਗੇ ਜਿੱਦਣ ਦੀ ਗੱਡੀ ਲਿਆਂਦੀ ਆ ਇਹ ਖਰਾਬ ਹੀ ਰਹਿੰਦੀ ਆ, ਇਹ ਲੋਹਾ ਹੀ ਮਾੜਾ, ਮੇਰੇ ਫਿੱਟ ਨਹੀਂ ਬੈਠਿਆ, ਆ ਮੋਟਰਸਾਈਕਲ ਇਹ ਲੋਹਾ ਹੀ ਮਾੜਾ ਹੈ। ਜਾਂ ਕਹਿਣਗੇ ਜਿੱਦਣ ਤੋਂ ਮੈਂ ਮਕਾਨ ਖਰੀਦਿਆ ਨੁਕਸਾਨ ਹੋ ਰਿਹਾ, ਇਹ ਮੇਰਾ ਇਹ ਮਕਾਨ ਇਹ ਜਗ੍ਹਾ ਹੀ ਮਾੜੀ ਆ। ਗੁਰਮੁਖੋ, ਜਗ੍ਹਾ ਮਾੜੀ ਨਹੀਂ ਹੁੰਦੀ, ਲੋਹਾ ਮਾੜਾ ਨਹੀਂ ਹੁੰਦਾ, ਅਸਲ ਵਿੱਚ ਸਾਡੇ ਕਰਮ ਮਾੜੇ ਹੁੰਦੇ ਨੇ। ਦਾਤ ਰੱਬ ਨੇ ਸਾਨੂੰ ਦਿੱਤੀ ਹੁੰਦੀ ਹੈ, ਪਰ ਜਦੋਂ ਦਾਤ ਨਾਲ ਪਿਆਰ ਕਰ ਲੈਂਦੇ ਹਾਂ, ਦਾਤੇ ਨੂੰ ਨਾਲੋਂ ਪਾਸੇ ਕਰ ਦਿੰਦੇ ਹਾਂ, ਫਿਰ ਉਹ ਦਾਤ ਸਾਨੂੰ ਸੁੱਖ ਨਹੀਂ ਦਿੰਦੀ, ਉਹੀ ਦਾਤ ਸਾਨੂੰ ਦੁੱਖ ਦੇਣ ਲੱਗ ਪੈਂਦੀ ਹੈ। ਪੁੱਤਰ ਰੱਬ ਦੀ ਦਾਤ, ਔਲਾਦ ਹੋਵੇ ਪੁੱਤਰ ਹੋਵੇ, ਗੁਰਮੁਖੋ ਪੁੱਤਰ ਰੱਬ ਦੀ ਦਾਤ। ਜਦੋਂ ਘਰ ਵਿੱਚ ਸੁਣਿਆ ਪੁੱਤਰ ਹੋਇਆ, ਗੁਰਦੁਆਰੇ ਮੱਥਾ ਟੇਕਣ ਦੀ ਬਜਾਏ, ਗੁਰਦੁਆਰੇ ਅਰਦਾਸ ਕਰਾਉਣ ਦੀ ਬਜਾਏ, ਅਸੀਂ ਸਭ ਤੋਂ ਪਹਿਲਾਂ ਠੇਕੇ ਤੇ ਜਾ ਭਜਨੇ ਆ, ਸਭ ਤੋਂ ਪਹਿਲਾਂ ਜਾਂਦੇ ਆ ਠੇਕੇ ਤੇ, ਪੰਜ ਚਾਰ ਬੱਕਰੇ ਵੰਡੇ ਜਾਂਦੇ ਨੇ ਲੋਹੜੀ ਦੇ ਤਿਉਹਾਰ ਤੇ। ਫਿਰ ਗੁਰਮੁਖੋ ਜਦੋਂ ਕਦੇ ਉਹਦਾ ਉਹ ਸਾਧ ਸੰਗਤ ਜੀ, ਉਹ ਬੱਚਾ ਸਵਾ ਮਹੀਨੇ ਦਾ ਹੁੰਦਾ, ਫਿਰ ਮਾਸ ਸ਼ਰਾਬ ਚੱਲਦਾ, ਰੱਬ ਨੇ ਦਾਤ ਦਿੱਤੀ ਸੀ, ਦਾਤ ਪਿਆਰੀ ਜਾਣ ਲਈ ਤੇ ਦਾਤੇ ਦਾ ਚੇਤਾ ਹੀ ਭੁਲਾ ਦਿੱਤਾ, ਉਹੀ ਦਾਤ ਆ। ਫਿਰ ਜਦੋਂ 25 ਸਾਲਾਂ ਦਾ ਹੁੰਦਾ ਤੇ ਪੁੱਤ ਗਲ ਵਿੱਚ ਗੂਠਾ ਦਿੰਦਾ, ਫਿਰ ਆਖੇਗਾ ਹੁਣ ਮਰ ਗਿਆ ਜੀ, ਕਿਉਂਕਿ ਦਾਤ ਸੁੱਖ ਨਹੀਂ ਦੇ ਰਹੀ, ਦਾਤਾ ਪਾਸੇ ਕਰ ਦਿੱਤਾ, ਉਹ ਦਾਤ ਹੀ ਸਾਨੂੰ ਦੁਖੀ ਕਰਨ ਲੱਗ ਪਈ ਹੈ। ਦਾਤ ਵੀ ਸੁੱਖ ਉਦੋਂ ਹੀ ਦਿੰਦੀ ਹੈ ਜਦੋਂ ਦਾਤਾ ਨਾਲ ਜੋੜ ਕੇ ਰੱਖੀਏ। ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਮਹਾਂਪੁਰਸ਼ ਆਮ ਸੰਗਤ ਵਿੱਚ ਬਚਨ ਕਰਦੇ ਹੁੰਦੇ ਸੀ, ਪਿਆਰਿਓ ਦਰਖਤ ਮੰਗਿਆ ਕਰੋ, ਛਾਂ ਨਾ ਮੰਗਿਆ ਕਰੋ, ਜੇ ਦਰਖਤ ਮੰਗੋਗੇ ਛਾਂ ਤੇ ਫਿਰ ਆਪੇ ਹੀ ਨਾਲ ਆ ਜਾਣੀ, ਦਾਤੇ ਨੂੰ ਮੰਗੋ ਦਾਤੇ ਦੀਆਂ ਦਾਤਾਂ ਆਪੇ ਨਾਲ ਆ ਜਾਣਗੀਆਂ। ਅਸੀਂ ਕਹਿੰਦੇ ਹਾਂ ਸਾਨੂੰ ਤੇਰਾ ਸਾਰਾ ਕੁਝ ਚਾਹੀਦਾ, ਜੋ ਵਾਹਿਗੁਰੂ ਕੋਲ ਹੈ ਉਹ ਸਾਨੂੰ ਸਭ ਕੁਝ ਮਿਲ ਜਾ, ਪਰ ਸਾਨੂੰ ਤੇਰੀ ਲੋੜ ਹੀ ਨਹੀਂ। ਬਹੁਤਾਤ ਸੰਸਾਰ ਵਿੱਚ ਉਹਨਾਂ ਲੋਕਾਂ ਦੀ ਪਿਆਰਿਓ ਜਿਹੜੇ ਕਹਿੰਦੇ ਨੇ ਦਾਤੇ ਦੀ ਲੋੜ ਨਹੀਂ, ਦਾਤਾਂ ਚਾਹੀਦੀਆਂ ਨੇ। ਦਾਤ ਪਿਆਰੀ ਹੈ ਤੇ ਦਾਤਾਰਾ ਵਿਸਰ ਗਿਆ, ਵਾਹਿਗੁਰੂ ਪਰਮੇਸ਼ਰ ਸਾਨੂੰ ਭੁੱਲ ਗਿਆ, ਇਸੇ ਕਰਕੇ ਮਨ ਦੀ ਸਾਡੀ ਸ਼ਾਂਤੀ ਖਤਮ ਹੋ ਚੁੱਕੀ ਹੈ। ਦੁਨੀਆਂ ਦੇ ਤਮਾਮ ਸੁੱਖ ਪਾ ਕੇ ਵੀ ਮਨ ਸ਼ਾਂਤ ਨਹੀਂ। ਤੁਹਾਡੀ ਮਿਹਰ ਨਾਲ ਕਈ ਵਾਰੀ ਬੜੇ ਬੜੇ ਧਨਾੜ ਲੋਕਾਂ ਨੂੰ ਮਿਲੀਦਾ ਤੇ ਕਈ ਵਾਰੀ ਭਿੱਖ ਮੰਗੇ ਨਾਲ ਵੀ ਵਾਹ ਪੈ ਜਾਂਦਾ। ਬਹੁਤ ਸਾਰੇ ਲੋਕ ਹਨ ਏਦਾਂ ਦੇ ਲੋਕ ਵੀ ਵੇਖੇ ਨੇ ਜਿਨ੍ਹਾਂ ਦੇ ਘਰ ਵਿੱਚ ਏਅਰ ਕੰਡੀਸ਼ਨ ਗੱਡੀਆਂ ਦਸ ਦਸ ਖਲੋਤੀਆਂ ਨੇ, ਜਿਨ੍ਹਾਂ ਦੇ ਕਰੋੜਾਂ ਰੁਪਏ ਦੇ ਕਈ ਕਈ ਬੰਗਲੇ ਨੇ, ਅਲੱਗ ਅਲੱਗ ਬੱਚੇ ਨੇ, ਸਾਰਿਆਂ ਦੀਆਂ ਨਿੱਕੇ ਨਿੱਕੇ ਬੱਚਿਆਂ ਦੀਆਂ ਗੱਡੀਆਂ ਨੇ, ਕੱਲਾ ਕੱਲਾ ਨੌਕਰ ਇੱਕ ਇੱਕ ਨੂੰ ਦਿੱਤਾ, ਬਾਹਰਲਿਆਂ ਦੇਸ਼ਾਂ ਵਿੱਚ ਵੀ ਵੇਖੀਦਾ। ਗੁਰਮੁਖੋ, ਇੱਕ ਭਿੱਖ ਮੰਗਾ ਆਦਮੀ ਜਿਹੜਾ ਸੜਕ ਦੇ ਕਿਨਾਰੇ ਉੱਤੇ ਹੀ ਆਰਾਮ ਕਰਦਾ, ਫੁੱਟਪਾਥ ਹੀ ਉਹਦਾ ਘਰ ਹੈ, ਨੀਲੇ ਅਸਮਾਨ ਨੂੰ ਹੀ ਉਹਨੇ ਛੱਤ ਬਣਾਇਆ ਹੋਇਆ, ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲਾ, ਏਦਾਂ ਦੇ ਆਦਮੀ ਵੀ ਕਈ ਵਾਰੀ ਟੱਕਰਦੇ ਨੇ, ਵੇਖੀਦੇ ਨੇ। ਸਤ ਸੰਗਤ ਜੀ, ਭਿੱਖ ਮੰਗੇ ਆਦਮੀ ਵੀ ਅੱਜ ਰੋਂਦੇ ਅਰਦਾਸਾਂ ਕਰਦੇ ਨੇ, ਅਰਦਾਸ ਕਰੋ, ਪਰ ਜੇ ਕਰੋੜਾਂ ਪਤੀਆਂ ਕੋਲ ਬਹਿ ਕੇ ਵੇਖੀਏ ਮਨ ਨੂੰ ਸ਼ਾਂਤੀ ਉਹਨਾਂ ਦੇ ਵੀ ਨਹੀਂ, ਉਹ ਵੀ ਹੱਥ ਜੋੜ ਕੇ ਆਖਣਗੇ ਸਾਡੀ ਕੋਈ ਅਰਦਾਸ ਕਰੋ, ਸਾਡੇ ਘਰ 'ਚ ਸ਼ਾਂਤੀ ਆ ਜਾਏ। ਹੁਣ ਭਿੱਖ ਮੰਗਾ ਤੇ ਰੋਵੇ, ਅਮੀਰ ਕਿਉਂ ਰੋਂਦਾ ਹੈ? ਜਿਹਦੇ ਕੋਲ ਇੱਕ ਪੈਸਾ ਨਹੀਂ ਉਹ ਤੇ ਰੋਵੇ, ਜਿਹਦੇ ਕੋਲ ਪਤਾ ਹੀ ਨਹੀਂ ਕਿੰਨੀ ਕਮਾਇਆ ਉਹ ਕਿਉਂ ਰੋਂਦਾ ਹੈ? ਜਿਹਦੇ ਕੋਲ ਗੱਡੀ ਨਹੀਂ ਉਹ ਤੇ ਰੋਵੇ, ਜਿਹਦੇ ਕੋਲ 15 ਖਲੋਤੀਆਂ ਨੇ ਉਹ ਕਿਉਂ ਰੋਂਦਾ ਪਿਆ ਰਿਹਾ? ਜਿਹਦੇ ਕੋਲ ਕੁਛ ਨਹੀਂ ਉਹ ਤੇ ਰੋਵੇ, ਅਰਬਾਂ ਦਾ ਮਾਲਕ ਅੱਜ ਕਿਉਂ ਰੋ ਰਿਹਾ? ਕਿਉਂਕਿ ਗੁਰਮੁਖੋ, ਅਸੀਂ ਲੱਭਨੇ ਆ ਸੁੱਖ, ਦਾਤਾਂ ਸਾਨੂੰ ਸੁੱਖ ਨਹੀਂ ਦਿੰਦੀਆਂ। ਜਿਹੜਾ ਰਾਹ ਅਸੀਂ ਸੋਚਨੇ ਆ ਨਾ ਵੀ ਮੈਂ ਕੋਠੀ ਬਣਾ ਲਵਾਂ ਸੁਖੀ ਹੋ ਜਾਵਾਂਗਾ, ਮੇਰੇ ਘਰ ਪੁੱਤਰ ਨਹੀਂ ਪੁੱਤਰ ਹੋ ਜਾਵੇ ਤੇ ਮੈਂ ਸੁਖੀ ਹੋ ਜਾਵਾਂਗਾ, ਨਹੀਂ ਗੁਰਮੁਖੋ, ਜਿੱਦਣ ਬੱਚੇ ਜਨਮ ਲੈਣ ਦੀ ਖੁਸ਼ੀ ਹੁੰਦੀ ਆ ਨਾ ਪਹਿਲੇ ਦਿਨ ਪਿਤਾ ਨੂੰ, ਤੁਹਾਡੇ ਚ ਬੜੇ ਬੈਠੇ ਆ ਜਿਹੜੇ ਪਿਤਾ ਬਣੇ ਆ, ਜਿੱਦਣ ਪਹਿਲੇ ਦਿਨ ਖਬਰ ਦਿੰਦਾ ਕੋਈ ਵੀ ਤੇਰੇ ਘਰ ਵਿੱਚ ਪੁੱਤਰ ਹੋਇਆ, ਜਿੰਨੀ ਪਹਿਲੇ ਦਿਨ ਖੁਸ਼ੀ ਹੁੰਦੀ ਆ ਅਗਲੇ ਦਿਨ ਘੱਟ ਜਾਂਦੀ ਹੈ, ਉਦੋਂ ਅਗਲੇ ਦਿਨ ਹੋਰ ਘੱਟ ਜਾਂਦੀ ਹੈ, ਉਦੋਂ ਅਗਲੇ ਦਿਨ ਹੋਰ ਘੱਟ ਜਾਂਦੀ ਹੈ। ਵਿਆਹ ਲਈ ਖੁਸ਼ੀ ਪਹਿਲੇ ਦਿਨ, ਉਦੋਂ ਬਾਅਦ ਜਿਵੇਂ ਜਿਵੇਂ ਪੁਰਾਣਾ ਹੋਈ ਜਾਣਾ ਖੁਸ਼ੀ ਘੱਟਦੀ ਜਾਣੀ ਹੈ। ਘਰ ਨਵਾਂ ਬਣਾਓਗੇ, ਨਵੇਂ ਘਰ ਵਿੱਚ ਜਾਓਗੇ, ਕਈ ਵਾਰੀ ਤੇ ਬਾਹਰ ਖਲੋ ਖਲੋ ਕੇ ਵੀ ਵੇਖੀਦਾ ਵੀ ਬੜੀ ਸੋਹਣੀ ਕੋਠੀ ਖਰੀਦੀ ਹੈ, ਪਰ ਜਿਵੇਂ ਜਿਵੇਂ ਉਹਦੇ ਵਿੱਚ ਰਵੋਗੇ ਹੌਲੀ ਹੌਲੀ ਸਤ ਸੰਗਤ ਜੀ ਉਹਦਾ ਜਿਹੜਾ ਪਿਆਰ ਆ ਉਹ ਘਟਦਾ ਜਾਏਗਾ, ਉਹ ਕਿਸੇ ਦੀ ਹੋਰ ਵੱਡੀ ਕੋਠੀ ਵੇਖ ਲਈ ਹੋਰ ਇੱਛਾ ਮਨ ਵਿੱਚ ਜਾਗ ਪਵੇਗੀ। ਸਹਿਸ ਖੱਟੈ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੇ ਪੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੇ ਪੂਰੀਆਂ, ਕਲਪਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ, ਜਦੋਂ ਵੇਖਦਾ ਜਹਾਜ਼ ਨੂੰ ਤੇ ਵੱਟਦਾ ਘੂਰੀਆਂ। ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੇ ਪੂਰੀਆਂ। ਅਸੀਂ ਗੁਰਮੁਖੋ ਜਿੰਨਾ ਵੱਡੇ ਵੱਲ ਵੇਖਨੇ ਆ ਓਨੀ ਮਨ ਦੀ ਸ਼ਾਂਤੀ ਭੰਗ ਕਰ ਬੈਠਨੇ। ਜੇ ਹੁਣ ਮੋਟਰਸਾਈਕਲ ਵਾਹਿਗੁਰੂ ਨੇ ਦਿੱਤਾ ਹੈ ਤੇ ਜੇ ਅਸੀਂ ਨਾਲ ਲੰਘਦੀ ਗੱਡੀ ਨੂੰ ਵੇਖ ਲਈਏ ਤੇ ਜੇ ਮਨ ਵਿੱਚ ਫੁਰਨਾ ਬਣੇ ਕਿ ਗੱਡੀ ਮੇਰੇ ਕੋਲ ਚਾਹੀਦੀ ਆ, ਉਸ ਦਿਨ ਤੋਂ ਅਸੀਂ ਦੁਖੀ ਹੋ ਜਾਵਾਂਗੇ। ਰਾਤ ਨੂੰ ਨੀਂਦ ਨਹੀਂ ਆਉਣੀ, ਸੁਪਨੇ ਵਿੱਚ ਵੀ ਗੱਡੀ ਘੁੰਮਦੀ ਫਿਰੇਗੀ, ਓਵਰ ਟਾਈਮ ਵੀ ਕਰਾਂਗੇ, ਕਿਵੇਂ ਨਾ ਕਿਵੇਂ ਪੈਸਾ ਕਮਾਓ ਤੇ ਗੱਡੀ ਆਉਣੀ ਚਾਹੀਦੀ ਹੈ। ਦੁੱਖ ਅਸੀਂ ਆਪ ਸਹੇੜੇ ਨੇ। ਗੁਰਮੁਖੋ, ਜਿਹੜੇ ਬੰਦੇ ਨੇ ਭੁੱਖ ਘਟਾ ਲਈ ਉਹਦਾ ਦੁੱਖ ਆਪੇ ਘਟ ਜਾਂਦਾ, ਜਿਹਨੂੰ ਭੁੱਖ ਕੋਈ ਨਹੀਂ ਉਹਨੂੰ ਦੁੱਖ ਕੋਈ ਨਹੀਂ, ਜਿਹਦੀ ਭੁੱਖ ਵੱਡੀ ਆ ਉਹਨੂੰ ਦੁੱਖ ਵੀ ਵੱਡਾ। ਜਿੰਨੀ ਭੁੱਖ ਵਧਾਈ ਜਾਵਾਂਗੇ ਓਨਾ ਹੀ ਸਾਨੂੰ ਦੁੱਖ ਘੇਰ ਲੈਣਗੇ, ਤੇ ਕੋਸ਼ਿਸ਼ ਕਰੀਏ ਆਪਣੀ ਭੁੱਖ ਕੰਟਰੋਲ ਕਰੀਏ। ਜੇ ਭੁੱਖ ਘਟਾਵਾਂਗੇ ਦੁੱਖ ਘਟਣਾ ਹੀ ਤਾਂ ਨੇ, ਨਹੀਂ ਤੇ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਈਏ, ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਡੇ ਦੁੱਖ ਨਹੀਂ ਘਟ ਸਕਦੇ। ਗੁਰਮੁਖੋ, ਭਾਵੇਂ ਕਿਸੇ ਸੰਤ ਦੇ ਆਲੇ ਦੁਆਲੇ ਫਿਰੀ ਜਾਓ, ਭਾਵੇਂ ਜੋ ਮਰਜ਼ੀ ਕਰਦੇ ਰਹੀਏ, ਜੇ ਅਸੀਂ ਦੁੱਖ ਘਟਾਉਣਾ ਚਾਹੁੰਦੇ ਹਾਂ ਤੇ ਸਾਨੂੰ ਸਾਡੀ ਭੁੱਖ ਘਟਾਉਣੀ ਪਵੇਗੀ। ਜੇ ਗੱਡੀ ਦੀ ਭੁੱਖ ਲੱਗ ਗਈ ਤੇ ਦੁੱਖ ਖੜਾ ਹੋ ਗਿਆ, ਜੇ ਸਾਈਕਲ ਤੇ ਜਾ ਰਹੇ ਹਾਂ ਮੋਟਰਸਾਈਕਲ ਦੀ ਭੁੱਖ ਲੱਗ ਗਈ ਤੇ ਦੁੱਖ ਖੜਾ ਹੋ ਗਿਆ, ਜੇ ਵੱਡੀ ਕੋਠੀ ਦੀ ਭੁੱਖ ਲੱਗ ਗਈ ਤੇ ਦੁੱਖ ਖੜਾ ਹੋ ਗਿਆ। ਸਤ ਸੰਗਤ ਜੀ, ਜੇ ਮਹਾਰਾਜ ਨੇ ਜੇ ਸਤ ਸੰਗਤ ਜੀ ਗੱਡੀ ਦਿੱਤੀ ਹੋਵੇ ਤੇ ਜਹਾਜ਼ ਵੱਲ ਵੇਖਾਂਗੇ ਤੇ ਦੁਖੀ ਹੋਵਾਂਗੇ, ਜੇ ਮਹਾਰਾਜ ਨੇ ਗੱਡੀ ਦਿੱਤੀ ਹੋਵੇ ਤੇ ਵੇਖਣਾ ਚਾਹੀਦਾ ਮੋਟਰਸਾਈਕਲ ਵਾਲੇ ਵੱਲ ਵੀ ਜੇ ਬਾਰਿਸ਼ ਹੋ ਜਾਵੇ ਤੇ ਮੋਟਰਸਾਈਕਲ ਤੇ ਭਿੱਜ ਜਾਏਗਾ, ਚਲੋ ਉੱਤੇ ਛੱਤ ਤੇ ਹੈ, ਮੈਨੂੰ ਮਹਾਰਾਜ ਨੇ ਗੱਡੀ ਤੇ ਦਿੱਤੀ ਹੈ। ਜੇ ਮੋਟਰਸਾਈਕਲ ਦਿੱਤਾ ਹੋਵੇ ਤੇ ਗੱਡੀ ਵਾਲੇ ਵੱਲ ਨਹੀਂ ਵੇਖਣਾ ਚਾਹੀਦਾ, ਫਿਰ ਵੇਖੋ ਸਾਈਕਲ ਵਾਲੇ ਵੱਲ ਵੀ ਮੈਂ ਤੇ ਕਿੱਕ ਮਾਰਨਾ ਤੇ ਤੁਰ ਪੈਣਾ, ਇਹ ਸਾਈਕਲ ਤੇ ਪੈਂਡਲ ਮਾਰਦਾ ਜਾ ਰਿਹਾ, ਛੋਟੇ ਵੱਲ ਵੇਖੋ। ਜੇ ਸਾਈਕਲ ਦਿੱਤਾ ਹੋਵੇ ਤੇ ਮੋਟਰਸਾਈਕਲ ਵਾਲੇ ਵੱਲ ਨਾ ਵੇਖੋ, ਫਿਰ ਉਹਨਾਂ ਵੱਲ ਵੇਖੋ ਜਿਹੜੇ ਪੈਦਲ ਹੀ ਤੁਰੇ ਫਿਰਦੇ ਨੇ, ਜਿਨ੍ਹਾਂ ਕੋਲ ਸਾਈਕਲ ਵੀ ਨਹੀਂ। ਤੇ ਜੇ ਸਾਈਕਲ ਵੀ ਨਾ ਹੋਵੇ ਅਸੀਂ ਪੈਦਲ ਜਾ ਰਹੇ ਹੋਈਏ ਤੇ ਫਿਰ ਸਾਨੂੰ ਸਾਈਕਲ ਵਾਲੇ ਵੱਲ ਮੋਟਰਸਾਈਕਲ ਵਾਲੇ ਵੱਲ ਜਾਂ ਗੱਡੀ ਵਾਲੇ ਵੱਲ ਵੇਖ ਕੇ ਝੁਰਨਾ ਨਹੀਂ ਚਾਹੀਦਾ ਫਿਰ ਵੇਖਣਾ ਚਾਹੀਦਾ ਉਹਦੇ ਵੱਲ ਜਿਹਦੇ ਕੋਲ ਪੈਰ ਵੀ ਨਹੀਂ ਆਖੋ ਸਤਨਾਮ ਜਿਹਦੇ ਕੋਲ ਪੈਰ ਵੀ ਨਹੀਂ ਮਿਲੇ ਉਹਦੇ ਵੱਲ ਵੇਖਣਾ ਚਾਹੀਦਾ ਆਪਣੇ ਤੋਂ ਵੱਡੇ ਵੱਲ ਵੇਖਾਂਗੇ ਮਨ ਦੀ ਸ਼ਾਂਤੀ ਭੰਗ ਹੋ ਜਾਏਗੀ ਇਸ ਕਰਕੇ ਦਾਤੇ ਨੂੰ ਮੰਗੀਏ ਦਾਤਾ ਆ ਗਿਆ ਤੇ ਦਾਤਾ ਉਹਦੀਆਂ ਆਪੇ ਹੀ ਨਾਲ ਆ ਜਾਣਗੀਆਂ ਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰੀਏ ਮਹਾਰਾਜ ਬਿਨ ਤੁਧ ਹੋਰ ਜੇ ਮੰਗਣਾ ਤੇਰੇ ਨਾਮ ਤੋਂ ਬਿਨਾਂ ਜੇ ਕੁਝ ਹੋਰ ਮੰਗਾਂਗੇ ਸਿਰ ਦੁੱਖਾਂ ਕੇ ਦੁੱਖ ਫਿਰ ਤੇ ਦੁੱਖ ਹੀ ਦੁੱਖ ਆ ਜਾਣਗੇ ਮਹਾਰਾਜ ਮਿਹਰ ਕਰੋ ਦੇਹੋ ਨਾਮ ਸੰਤੋਖੀ ਆ ਮਹਾਰਾਜ ਨਾਮ ਦੀ ਦਾਤ ਦਿਓ ਨਾਲ ਸੰਤੋਖ ਵੀ ਆ ਜਾਏ ਉੱਤਰ ਮਨ ਕੀ ਭੁੱਖ ਮਨ ਦੀ ਭੁੱਖ ਖਤਮ ਹੋਵੇ ਭੁੱਖ ਖਤਮ ਹੋ ਗਈ ਤੇ ਦੁੱਖ ਮੁਕਾਉਣ ਦੀ ਲੋੜ ਹੀ ਨਹੀਂ ਦੁੱਖ ਆਪਣੇ ਆਪ ਹੀ ਮੁੱਕ ਜਾਣਾ ਭੁੱਖ ਵਧੇਗੀ ਦੁੱਖ ਵਧੇਗਾ ਭੁੱਖ ਘਟੇਗੀ ਦੁੱਖ ਘਟੇਗਾ ਜਿੱਦਣ ਭੁੱਖ ਖਤਮ ਹੋ ਗਈ ਉਦਣ ਸਾਡਾ ਦੁੱਖ ਖਤਮ ਹੋ ਜਾਏਗਾ ਭੁੱਖ ਖਤਮ ਕਰੀਏ ਆਪਣੀ ਜਿੰਨੀ ਭੁੱਖ ਵਧਾਵਾਂਗੇ ਉਹਨਾਂ ਦੁੱਖ ਖੜਾ ਹੋਏਗਾ ਸਤਸੰਗਤ ਜੀ ਜਿੰਨਾ ਚਿਰ ਨਾਮ ਦੀ ਦਾਤ ਸਾਨੂੰ ਪ੍ਰਾਪਤ ਨਾ ਹੋਵੇ ਜਿੰਨਾ ਚਿਰ ਸਤਿਗੁਰੂ ਦੀ ਕਿਰਪਾ ਨਾ ਹੋਵੇ ਉਹਨਾਂ ਚਿਰ ਸਾਡੀ ਭੁੱਖ ਖਤਮ ਨਹੀਂ ਹੋ ਸਕਦੀ ਤੇ ਇੱਕੋ ਇੱਕ ਤਰੀਕਾ ਹੈ ਨਾਮ ਜਿਨ੍ਹਾਂ ਨੂੰ ਮਿਲ ਗਿਆ ਸਿਮਰਨ ਮਿਲ ਗਿਆ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਜਿਹੜੇ ਸਵੇਰੇ ਭਜਨ ਕਰਦੇ ਨੇ ਸਵੇਰੇ ਦੋ ਚਾਰ ਘੰਟੇ ਲਾਉਂਦੇ ਨੇ ਉਹਨਾਂ ਦੀਆਂ ਤਮਾਮ ਭੁੱਖਾਂ ਖਤਮ ਹੋ ਜਾਂਦੀਆਂ ਨੇ ਨਾਮ ਦੀ ਦਾਤ ਨਾਮ ਵਿੱਚ ਇਹ ਬਰਕਤ ਹੈ ਸੁੱਖ ਸਨ ਬੜੇ ਵੈਦ ਸੁਜਾਨ ਚੰਦ ਕੋਲ ਪਰ ਮਨ ਨੂੰ ਸ਼ਾਂਤੀ ਕੋਈ ਨਹੀਂ ਸੀ ਬੜਿਆਂ ਪੀਰਾਂ ਫਕੀਰਾਂ ਕੋਲ ਗਿਆ ਮਨ ਸ਼ਾਂਤ ਨਾ ਹੋਇਆ ਕੋਈ ਪੂਰਾ ਗੁਰੂ ਨਾ ਮਿਲਿਆ ਕਿਸੇ ਸੱਜਣ ਨੇ ਦੱਸਿਆ ਕਹਿੰਦੇ ਗੱਲ ਸੁਣ ਵੈਦ ਸੁਜਾਨ ਚੰਦ ਜੇ ਮਨ ਦੀ ਸ਼ਾਂਤੀ ਲੈਣੀ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਚੱਲਿਆ ਜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਚੱਲ ਕੇ ਬੇਨਤੀ ਕਰ ਉਹ ਕਿਰਪਾ ਕਰ ਦੇਣਗੇ ਮਹਾਰਾਜ ਦਾ ਨਾਂ ਸੁਣਿਆ ਚਾਹ ਚੜ ਗਿਆ ਸੰਗਤ ਚੱਲੀ ਸੀ ਬੜਾ ਵੱਡਾ ਕਾਫਲਾ ਸੀ ਵੈਦ ਸੁਜਾਨ ਚੰਦ ਨੇ ਨਾਲ ਜਾਣ ਦਾ ਮਨ ਬਣਾ ਲਿਆ ਭਾਗਾਂ ਵਾਲੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਨੇ ਨਾਲ ਇਹ ਵੀ ਤੁਰ ਪਿਆ ਘਰ ਵਾਲੀ ਪੁੱਛਦੀ ਹੈ ਕਦੋਂ ਮੁੜ ਕੇ ਆਓਗੇ ਕਹਿੰਦੇ ਇਹ ਤੇ ਨਹੀਂ ਪਤਾ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚੱਲਿਆ ਮਨ ਸ਼ਾਂਤ ਹੋ ਜਾਏ ਮਨ ਦੀ ਸ਼ਾਂਤੀ ਆ ਜਾਵੇ ਮਨ ਠੰਡਾ ਠਾਰ ਹੋ ਜਾਵੇ ਸਾਧ ਸੰਗਤ ਜੀ ਕਾਫਲੇ ਦੇ ਵਿੱਚ ਸੰਗਤ ਦਾ ਕਾਫਲਾ ਸੀ ਬੜਾ ਵੱਡਾ ਤੇ ਸਾਧ ਸੰਗਤ ਵਿੱਚ ਵੈਦ ਸੁਜਾਨ ਚੰਦ ਵੀ ਜਾ ਰਿਹਾ ਸੀ ਪਿਆਰ ਵਾਲੀਆਂ ਸੰਗਤਾਂ ਹੁੰਦੀਆਂ ਸਨ ਅੱਜ ਵਾਲਾ ਸਾਡੇ ਵਾਲਾ ਕੰਮ ਨਹੀਂ ਸੀ ਰੌਣਕ ਮੇਲਾ ਵੇਖਣਾ ਤੇ ਵਾਪਸ ਮੋੜਾ ਜਾ ਮੋੜਾਉਣਾ ਜੇ ਅਸੀਂ ਤੀਰਥਾਂ ਉੱਤੇ ਵੀ ਇਸ਼ਨਾਨ ਕਰਨ ਜਾਂਦੇ ਹਾਂ ਤੇ ਉੱਥੇ ਵੀ ਰੌਣਕ ਮੇਲਾ ਵੇਖ ਕੇ ਵਾਪਸ ਆ ਜਾਈਦਾ ਹੇਮਕੁੰਡ ਸਾਹਿਬ ਜਾਣ ਵਾਲੇ ਬੜੇ ਲੋਕ ਵੇਖੇ ਨੇ ਬਹੁਤੇ ਤੇ ਸਾਧ ਸੰਗਤ ਇੱਕ ਪਿਕਨਿਕ ਮਨਾਉਣ ਵਾਸਤੇ ਜਾਂਦੇ ਨੇ ਅਸਲ ਲਾਹਾ ਲੈਣ ਵਾਸਤੇ ਬਹੁਤ ਘੱਟ ਲੋਕ ਜਾਂਦੇ ਆ ਦਰਬਾਰ ਸਾਹਿਬ ਮੱਥਾ ਟੇਕਣ ਵਾਲਿਆਂ ਦੀ ਕਮੀ ਨਹੀਂ ਪਰ ਉੱਥੇ ਕੋਈ ਸੇਵਾ ਸਿਮਰਨ ਵਾਸਤੇ ਜਾਣ ਵਾਲੇ ਸਾਰੇ ਨਹੀਂ ਬਹੁਤਾਤ ਉਹਨਾਂ ਲੋਕਾਂ ਦੀ ਹੋਈ ਆ ਜਿਹੜੇ ਸੈਰ ਸਪਾਟਿਆਂ ਵਾਸਤੇ ਜਾਂਦੇ ਨੇ ਕਿਉਂਕਿ ਵੇਖੋ ਪਿਆ ਦਿਓ ਅੱਜ ਤੋਂ 2 ਸਾਲ ਪਹਿਲਾਂ ਉੱਥੇ ਦਰਬਾਰ ਸਾਹਿਬ ਗਏ ਅਸੀਂ ਇਸ਼ਨਾਨ ਕਰਨ ਵਾਸਤੇ 2 ਸਾਲ ਤੋਂ ਵੀ ਪਹਿਲਾਂ ਦੀ ਗੱਲ ਹੋਏਗੀ ਸਤਸੰਗਤ ਜੀ ਉੱਥੇ ਸੇਵਾਦਾਰ ਇੱਕ ਆਖਣ ਲੱਗਾ ਕਹਿੰਦਾ ਬਾਬਾ ਜੀ ਅਸੀਂ ਇੱਥੇ ਇੱਕ ਮਸ਼ੀਨ ਲਿਆਂਦੀ ਆ ਤੇ ਉਹ ਪ੍ਰਸ਼ਾਦੇ ਪਕਾਉਂਦੀ ਆ ਮੈਂ ਕਿਹਾ ਉਹ ਕਿੱਥੋਂ ਆਈ ਆ ਕਹਿੰਦੇ ਬਾਹਰਲੇ ਦੇਸ਼ ਵਿੱਚੋਂ ਬਣਾ ਕੇ ਲਿਆਂਦੀ ਆ ਤੇ 25-26 ਲੱਖ ਰੁਪਇਆ ਉਸ ਮਸ਼ੀਨ ਉੱਤੇ ਲੱਗਾ ਤੇ ਵੇਖ ਲਓ ਮੈਂ ਦਰਸ਼ਨ ਕਰਨ ਗਿਆ ਉਸ ਮਸ਼ੀਨ ਵੱਲ ਵੇਖਿਆ ਨਾ ਜਦੋਂ ਤੇ ਹੈਰਾਨ ਹੋਇਆ ਵੀ ਉਹ ਬੜੀ ਜਲਦੀ ਪ੍ਰਸ਼ਾਦੇ ਪਕਾ ਰਹੀ ਸੀ ਸੰਗਤ ਬਹੁਤ ਬੈਠੀ ਹੋਈ ਸੀ ਤੇ ਸਾਰੀ ਸੰਗਤ ਨੂੰ ਲੰਗਰ ਪੂਰਾ ਆ ਸਕਦਾ ਸੀ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਇੰਨੀ ਸੰਗਤ ਮੱਥਾ ਟੇਕਣ ਇੱਥੇ ਆਉਂਦੀ ਆ ਇੰਨੀਆਂ ਬੀਬੀਆਂ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਤੁਹਾਨੂੰ ਮਸ਼ੀਨ ਦੀ ਕੀ ਲੋੜ ਪੈ ਗਈ 25-26 ਲੱਖ ਰੁਪਇਆ ਤੁਸੀਂ ਇਹਦੇ ਉੱਤੇ ਲਾਇਆ ਇੱਕ ਜਗ੍ਹਾ ਬਣਾ ਕੇ ਤੁਸੀਂ ਲੋਹਾਂ ਵੀ ਗੱਡ ਸਕਦੇ ਹੋ ਨਾਲੇ ਸੰਗਤ ਦਾ ਭਲਾ ਹੋਵੇ ਉਹ ਆਖਣ ਲੱਗੇ ਬਾਬਾ ਜੀ ਸੰਗਤ ਵੱਧਦੀ ਜਾ ਰਹੀ ਆ ਪਰ ਰੌਣਕ ਮੇਲਾ ਵੇਖਣ ਵਾਲੇ ਜ਼ਿਆਦਾ ਨੇ ਸੇਵਾ ਕਮਾਉਣ ਵਾਲੇ ਗੁਰਸਿੱਖ ਤੇ ਬਹੁਤ ਘੱਟ ਆਉਂਦੇ ਆ ਸੇਵਾਦਾਰ ਭੈਣਾਂ ਨੂੰ ਜਾ ਕੇ ਬੇਨਤੀਆਂ ਕਰਦੇ ਨੇ ਭੈਣ ਜੀ ਆਓ ਚੱਲ ਕੇ ਲੰਗਰ ਪਕਾਓ ਆਓ ਚੱਲ ਕੇ ਪ੍ਰਸ਼ਾਦਾ ਪਕਾਓ ਤੇ ਅੱਗੋਂ ਬੀਬੀਆਂ ਜਵਾਬ ਦਿੰਦੀਆਂ ਨੇ ਜੇ ਲੰਗਰ ਹੀ ਪਕਾਉਣਾ ਹੋਵੇ ਤੇ ਆਪਣੇ ਘਰ ਹੀ ਰੋਟੀਆਂ ਤੇ ਪਕਾਈ ਦੀਆਂ ਸੀ ਰੋਟੀਆਂ ਪਕਾਉਣ ਥੋੜਾ ਆਈਆਂ ਇੱਥੇ ਗੁਰਮੁਖੋ ਸਾਡਾ ਸਭ ਤੋਂ ਵੱਡਾ ਅਸਥਾਨ ਅੰਮ੍ਰਿਤਸਰ ਸਾਹਿਬ ਆ ਉੱਥੇ 26 ਲੱਖ ਦੀ ਉਹਨਾਂ ਨੇ ਮਸ਼ੀਨ ਲਾਈ ਹੋਈ ਆ, ਕਹਿੰਦੇ ਬੀਬੀਆਂ ਪ੍ਰਸ਼ਾਦੇ ਪਕਾਉਣ ਨੂੰ ਤਿਆਰ ਨਹੀਂ। ਅਸੀਂ ਸ਼ਗਨ ਵਾਲੇ ਬਹੁਤੇ ਆ, ਛਕਾਉਣ ਵਾਲੇ ਸੇਵਾ ਕਰਨ ਵਾਲੇ ਘੱਟ ਆ। ਮਹਾਂਪੁਰਸ਼ਾਂ ਕੋਲ ਚਲਿਆ ਗਿਆ ਸੇਵਾਦਾਰ, ਕਹਿੰਦਾ ਬਾਬਾ ਜੀ ਸੇਵਾ ਕਰਨੀ ਹੈ। ਉਹ ਕਹਿੰਦੇ ਸਾਡੇ ਕੋਲ ਰਹਿਣਾ ਔਖਾ, ਉਹਨੂੰ ਇਹ ਸੀ ਵੀ ਸ਼ਗਨ ਛਕਾਉਣ ਨੂੰ ਚੰਗਾ ਮਿਲਦਾ ਹੋਏਗਾ। ਉਹ ਚਲਿਆ ਗਿਆ। ਸਤਸੰਗਤ ਜੀ ਰਾਤ ਦਾ ਸਮਾਂ ਸੀ, ਮਹਾਂਪੁਰਸ਼ ਆਖਣ ਲੱਗੇ ਕਹਿੰਦੇ ਪ੍ਰੇਮੀਆਂ ਬਾਰਿਸ਼ ਹੋ ਰਹੀ ਆ ਤੇ ਛੱਤ ਚੋਣ ਲੱਗ ਪਈ ਉੱਪਰੋਂ ਤੇ ਜਾ ਮਿੱਟੀ ਲਾਇਆ। ਆਖਣ ਲੱਗਾ ਬਾਬਾ ਜੀ ਤੁਸੀਂ ਥੱਲੇ ਆਰਾਮ ਕਰਦੇ ਹੋ ਤੇ ਮੈਂ ਉੱਪਰ ਛੱਤ ਤੇ ਚੜ ਜਾਵਾਂ, ਤੁਸੀਂ ਹੋਵੋ ਥੱਲੇ, ਇਹਦੇ ਚ ਤੁਹਾਡੀ ਬੇਅਦਬੀ ਹੋਏਗੀ, ਮੈਂ ਪੱਕਾ ਚੇਲਾ, ਮੈਂ ਤੁਹਾਡੀ ਬੇਅਦਬੀ ਨਹੀਂ ਕਰ ਸਕਦਾ। ਮਹਾਂਪੁਰਸ਼ ਆਖਣ ਲੱਗੇ ਇਹਦੇ ਚ ਬੇਅਦਬੀ ਵਾਲੀ ਕੀ ਗੱਲ, ਪਾਣੀ ਥੱਲੇ ਨੂੰ ਆ ਰਿਹਾ ਤੇ ਤੂੰ ਜਾ ਉੱਪਰੋਂ ਮੰਨਿਆ ਨਾ, ਕਹਿੰਦਾ ਮੈਂ ਨਹੀਂ ਜਾਣਾ। ਮਹਾਂਪੁਰਸ਼ ਆਪ ਗਏ, ਉਹਨਾਂ ਨੇ ਜਾ ਕੇ ਉਹ ਸਾਧ ਸੰਗਤ ਮਿੱਟੀ ਲਾਈ, ਮੋਗਾ ਸੀ ਉਹ ਬੰਦ ਕੀਤਾ, ਪਾਣੀ ਆਉਣੋਂ ਰੁਕ ਗਿਆ। ਫਿਰ ਕਹਿੰਦੇ ਸਰੀਰ ਕੰਬਣ ਲੱਗ ਪਿਆ, ਕਹਿੰਦੇ ਗੱਲ ਸੁਣ ਲੈ, ਚੱਲ ਉੱਪਰੋਂ ਛੱਤ ਦੇ ਉੱਤੇ ਤੇ ਅਸੀਂ ਮਿੱਟੀ ਲਾ ਦਿੱਤੀ ਆ ਤੇ ਤੂੰ ਏਦਾਂ ਕਰ ਚਾਹ ਬਣਾ ਲੈ। ਆਖਣ ਲੱਗਾ ਬਾਬਾ ਜੀ ਜਦੋਂ ਚੁੱਲ੍ਹੇ ਵੱਲ ਮੈਂ ਮੂੰਹ ਕਰਾਂਗਾ ਤੁਹਾਡੇ ਵੱਲ ਮੇਰੀ ਪਿੱਠ ਹੋ ਜਾਏਗੀ, ਮੈਂ ਮਹਾਂਪੁਰਸ਼ਾਂ ਦੀ ਬੇਅਦਬੀ ਨਹੀਂ ਕਰਨੀ। ਉਹ ਆਖਣ ਲੱਗੇ ਇਹਦੇ ਚ ਕਾਹਦੀ ਬੇਅਦਬੀ ਹੈ, ਤੂੰ ਪ੍ਰਸ਼ਾਦਾ ਤੂੰ ਚਾਹ ਬਣਾ ਦੇ ਥੋੜ੍ਹੀ। ਕਹਿਣ ਲੱਗਾ ਨਾ ਬਾਬਾ ਜੀ ਮੈਂ ਚਾਹ ਨਹੀਂ ਬਣਾਉਣੀ, ਤੁਹਾਡੇ ਵੱਲ ਮੇਰੀ ਪਿੱਠ ਹੋ ਜਾਏਗੀ। ਉਹ ਮਹਾਂਪੁਰਸ਼ ਗਏ, ਉਹਨਾਂ ਨੇ ਚਾਹ ਬਣਾਈ ਦੋ ਕੌਲਿਆਂ ਚ ਪਾ ਕੇ। ਕਹਿਣ ਲੱਗੇ ਫਲਾਣਾ ਸਿਆ ਚਾਹ ਪੀਣੀ ਹੈ, ਕਹਿੰਦਾ ਬਾਬਾ ਜੀ ਤੁਹਾਡਾ ਬਚਨ ਥੋੜਾ ਮੋੜ ਸਕਦਾ ਮੈਂ, ਪੀਣ ਵਾਲੇ ਖਾਣ ਵਾਲੇ ਜ਼ਿਆਦਾ ਆ, ਇੱਥੇ ਸੇਵਾਦਾਰ ਬਹੁਤ ਘੱਟ ਲੱਭਦੇ ਆ, ਜਥੇਦਾਰ ਬਣਨ ਨੂੰ ਸਾਰੇ ਹੀ ਤਿਆਰ ਨੇ, ਜਥੇਦਾਰ ਬਹੁਤੇ ਆ, ਸੇਵਾਦਾਰ ਅੱਜ ਬਹੁਤ ਘੱਟ ਆ, ਬਹੁਤ ਘੱਟ। ਗੁਰਮੁਖੋ ਸੇਵਾਦਾਰਾਂ ਵਾਲੀ ਭਾਵਨਾ ਜਿਹੜੀ ਆ ਉਹ ਸਾਡੇ ਵਿੱਚੋਂ ਘਟਦੀ ਜਾ ਰਹੀ ਆ। ਸੰਗਤ ਪਹਿਲੇ ਸਮਿਆਂ ਵਿੱਚ ਜਦੋਂ ਜਾਂਦੀ ਹੁੰਦੀ ਸੀ ਚਾਅ ਹੁੰਦਾ ਸੀ ਸੇਵਾ ਕਰਨ ਦਾ, ਵੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਚੱਲਾਂਗੇ, ਦਰਸ਼ਨ ਕਰਾਂਗੇ, ਦੀਦਾਰ ਕਰਾਂਗੇ। ਅਨੰਦਪੁਰ ਸਾਹਿਬ ਵੱਲ ਵਹੀਰਾਂ ਘੱਤ ਘੱਤ ਕੇ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਸੀ ਤੇ ਨਾਲ ਸੰਗਤਾਂ ਨੇ ਪਿਆਰ ਵਿੱਚ ਸ਼ਬਦ ਪੜ੍ਹਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਉਣਾ, ਰਲ ਮਿਲ ਕੇ ਜੋਟੀਆਂ ਬਣਾ ਬਣਾ ਕੇ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੰਜੋਗੜਾ, ਜਿਤ ਡਿੱਠਾ ਗੁਰ ਦਰਸਾਰ। ਜਦੋਂ ਮਹਾਰਾਜ ਦੇ ਦਰਸ਼ਨ ਕਰਾਂਗੇ ਧੰਨ ਵੇਲਾ ਹੋਏਗਾ। ਕਦੋਂ ਆਵੇਂਗੀ ਰੁੱਤੇ ਨੀ ਭਾਗਾ ਵਾਲੀਏ, ਸਿੱਖਾਂ ਕਹਿੰਦੇ ਬਸੰਤ ਸਾਡੇ ਵਾਸਤੇ ਤੇ ਉਦੋਂ ਹੀ ਆ ਜਦੋਂ ਗੁਰੂ ਦੇ ਦਰਸ਼ਨ ਕਰੀਏ। ਕਦੋਂ ਆਵੇਂਗੀ ਰੁੱਤੇ ਨੀ ਭਾਗਾ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਵੇਂਗੀ ਰੁੱਤੇ ਨੀ ਭਾਗਾ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਆਵੇਂਗੀ ਰੁੱਤੇ ਨੀ ਭਾਗਾ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਅੱਜ ਕੇ ਭੈਣਾਂ ਬੋਲੋ, ਹੋਣਗੇ ਦੀਦਾਰ ਗੁਰਾਂ, ਬੋਲੋ ਗੱਜ ਕੇ। ਪਿੰਡਾਂ ਵਿੱਚ ਗਾਉਣ ਬੈਠਦਾ ਪੰਜ ਚਾਰੀ ਹੁਣ ਭਾਵੇਂ ਸਾਰੇ ਪਿੰਡ ਚ ਆਵਾਜ਼ ਜਾਂਦੀ ਆ ਨਾਨਕਾ ਮੇਲ ਆਇਆ ਇੱਥੇ ਵੇਲੋ ਸੰਗਤ ਦੇ ਪਤਾ ਹੀ ਨਹੀਂ ਲੱਗਦਾ ਵੀ ਕਿੰਨੀ ਕਾ ਆਵਾਜ਼ ਸਟੇਜ ਤੱਕ ਨਹੀਂ ਪਹੁੰਚਦੀ ਭੈਣਾਂ ਨੂੰ ਵੀ ਬੇਨਤੀ ਆ ਵੀਰਾਂ ਨੂੰ ਵੀ ਸਾਰੇ ਬੋਲਿਆ ਕਰੋ ਪਿਆਰਿਓ
ਧੰਨ ਸੁਵੇਲਾ ਜੀ ਜਿੱਤ ਦਰਸ਼ਨ ਕਰਨਾ ਦਰਸ਼ਨ ਕਰਨਾ ਧੰਨ ਸੁਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਧੰਨ ਸੁਵੇਲਾ ਜੀ ਜਿੱਤ ਦਰਸ਼ਨ ਕਰਨਾ ਦਰਸ਼ਨ ਕਰਨਾ ਧੰਨ ਸੁਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਧੰਨ ਸੁਵੇਲਾ ਜੀ ਜਪ ਦਰਸ਼ਨ ਹਾਂ ਬਲਿਹਾਰੀ ਸਤਿਗੁਰ ਚਰਨਾ ਹਾਂ ਬਲਿਹਾਰੀ ਸਤਿਗੁਰ ਚਰਨਾ 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 ਹਾਂ ਬਲਿਹਾਰੀ ਸਤਿਗੁਰ ਚਰਨਾ
ਵੇਲਾ ਜਿਤ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਚਰਨਾ ਬੜੇ ਪਿਆਰ ਵਿੱਚ ਸੰਗਤਾਂ ਜਾ ਰਹੀਆਂ ਸਨ ਗੁਰਮੁਖੋ ਪਿਆਰ ਵਾਲੀ ਸੰਗਤ ਹੁੰਦੀ ਸੀ ਤੇ ਮਰਜ ਵੀ ਬੜਾ ਪਿਆਰ ਕਰਦੇ ਸੀ ਸੰਗਤ ਨਾਲ ਮੈਂ ਇੱਥੇ ਵੈਦ ਸੁਜਾਨ ਚੰਦ ਦਾ ਜ਼ਿਕਰ ਦੋ ਮਿੰਟ ਛੱਡ ਕੇ ਨਾ ਵਿੱਚੋਂ ਛੇਵੇਂ ਪਾਤਸ਼ਾਹ ਵੇਲੇ ਇੱਕ ਵਾਰੀ ਸੰਗਤ ਆਈ ਸੀ ਕਾਬੁਲ ਤੋਂ ਚੱਲ ਕੇ ਇੰਨਾ ਪਿਆਰ ਸੀ ਵੀ ਜਥੇਦਾਰ ਨੇ ਉੱਠ ਕੇ ਆਖਿਆ ਕਹਿੰਦੇ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਜਾਣਾ ਤੇ ਹੈ ਆਪਾਂ ਸਭ ਨੇ ਪਰ ਛੇਤੀ ਪਹੁੰਚਣਾ ਹੈ ਦਰਸ਼ਨ ਕਰਕੇ ਹੀ ਜਲ ਪਾਣੀ ਛਕਣਾ ਹੈ ਆਖੋ ਸਤਨਾਮ ਪ੍ਰਸ਼ਾਦਾ ਛਕਾਂਗੇ ਦਰਸ਼ਨ ਕਰਕੇ ਛੇਤੀ ਚੱਲੀਏ ਸੰਗਤ ਬੜੇ ਪਿਆਰ ਨਾਲ ਸੰਗਤ ਨੇ ਚਾਲਾ ਪਾ ਦਿੱਤਾ ਵਾਹਿਗੁਰੂ 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 ਜਪਦੇ ਆ ਰਹੇ ਨੇ ਨਾਮ ਆਧਾਰ ਜਦੋਂ ਬਣ ਜਾਵੇ ਗੁਰਮੁਖੋ ਫਿਰ ਭੁੱਖ ਨਹੀਂ ਲੱਗਦੀ ਤੇ ਜੇ ਪ੍ਰਸ਼ਾਦਾ ਛੱਡ ਕੇ ਆਖੀਏ ਰੱਬ ਮਲ ਮਿਲ ਜਾਏਗਾ ਇਹ ਪਖੰਡ ਛੋਡ ਹੈ ਅੰਨ ਕਰ ਹੈ ਪਖੰਡ ਨਾ ਸੁਹਾਗਣ ਨਾ ਉਹ ਰੰਡ ਕਹਿੰਦੇ ਪ੍ਰਸ਼ਾਦਾ ਛੱਡ ਕੇ ਜਿਵੇਂ ਹੁਣ ਕਈ ਵਰਤ ਰੱਖਦੀਆਂ ਨੇ ਭੈਣਾਂ ਸਿੱਖ ਇਤਿਹਾਸ ਵਿੱਚ ਵਰਤ ਸਿੱਖ ਧਰਮ ਵਿੱਚ ਸਿੱਖ ਦੀ ਮਰਿਆਦਾ ਸਿੱਖਾਂ ਦੀ ਮਰਿਆਦਾ ਜੋ ਹੈ ਉਹਦੇ ਵਿੱਚ ਕਿਤੇ ਇਸ ਗੱਲ ਦਾ ਜ਼ਿਕਰ ਨਹੀਂ ਕਿ ਵਰਤ ਰੱਖਿਆ ਜਾਵੇ ਹਿੰਦੂ ਧਰਮ ਵਿੱਚ ਵਰਤ ਰੱਖਣ ਦਾ ਰਿਵਾਜ ਆ ਤੇ ਸਾਡੇ ਸਿੱਖ ਵੀ ਵੇਖੋ ਵੇਖੀ ਲੱਗ ਪਏ ਆ ਵਰਤ ਰੱਖਣ ਪਰ ਗੁਰਮੁਖੋ ਜਿਹੜਾ ਕਰਵਾ ਚੌਥ ਦਾ ਵਰਤ ਬੀਬੀਆਂ ਰੱਖਦੀਆਂ ਨੇ ਉਹ ਆਖਦੀਆਂ ਨੇ ਕਿ ਵਰਤ ਰੱਖਣ ਨਾਲ ਪਤੀ ਦੀ ਉਮਰ ਲੰਮੀ ਹੋ ਜਾਂਦੀ ਆ ਤੇ ਜੇ ਵਰਤ ਰੱਖਣ ਨਾਲ ਪਤੀ ਦੀ ਉਮਰ ਲੰਮੀ ਹੋ ਜਾਂਦੀ ਆ ਫਿਰ ਤੇ ਬੀਬੀਆਂ ਵਰਤ ਰੱਖ ਲਿਆ ਕਰਨ ਪਤੀ ਮਰਦੇ ਹੀ ਕਿਉਂ ਫਿਰ ਤੇ ਮਰੇ ਹੀ ਕੋਈ ਨਾ ਤੁਸੀਂ ਵੇਖੋਗੇ ਦੁਨੀਆਂ ਵਿੱਚ ਕਹਿਣਾ ਚਲੋ ਪਿਆਰਿਓ ਐਸਾ ਸਮਾਂ ਵੀ ਆਉਂਦਾ ਕਿ ਚਿੱਟੀਆਂ ਚੁੰਨੀਆਂ ਉਹਨਾਂ ਨੂੰ ਵੀ ਲੈਣੀਆਂ ਪੈਂਦੀਆਂ ਨੇ ਆ ਜਾਂਦਾ ਸਮਾਂ ਵਰਤ ਰੱਖਣ ਨਾਲ ਜੇ ਪਤੀ ਦੀ ਉਮਰ ਲੰਮੀ ਹੋਵੇ ਤੇ ਫਿਰ ਸਾਰੀਆਂ ਵਰਤ ਰੱਖ ਲਿਆ ਕਰ ਇੱਥੇ ਤੇ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਜਦੋਂ ਉਹਨੇ ਸੱਦ ਲਿਆ ਫਿਰ ਜਾਣਾ ਹੀ ਪੈਣਾ ਫਿਰ ਉੱਥੇ ਨਹੀਂ ਗੱਲ ਬੰਨੀ ਕੋਈ ਪਰ ਵਰਤ ਜਿਹੜਾ ਉਹ ਪਖੰਡ ਦਾ ਰੂਪ ਨਾ ਧਾਰ ਲਵੇ ਵਰਤ ਰੱਖਣਾ ਨਾਮ ਦਾ ਆਧਾਰ ਜਿਨ੍ਹਾਂ ਦਾ ਬਣ ਜਾਵੇ ਉਹ ਸਾਧ ਸੰਗਤ ਪ੍ਰਸ਼ਾਦੇ ਬਿਨਾਂ ਵੀ ਸਾਰ ਲੈਂਦੇ ਨੇ ਪਰ ਵਰਤ ਜੇ ਰੱਖਣਾ ਰੱਖਿਆ ਕਰੋ ਕੰਨਾਂ ਦਾ ਵਰਤ ਹੈ ਮੈਂ ਕੰਨਾਂ ਨਾਲ ਨਿੰਦਿਆ ਨਹੀਂ ਸੁਣਨੀ ਇਹ ਕੰਨਾਂ ਦਾ ਵਰਤ ਆ ਰੱਖੋ ਜੀਭ ਦਾ ਵਰਤ ਆ ਮੈਂ ਜੀਭ ਨਾਲ ਗਾਲ ਨਹੀਂ ਕੱਢਣੀ ਮੈਂ ਜੀਭ ਨਾਲ ਮਾੜਾ ਸ਼ਬਦ ਨਹੀਂ ਬੋਲਣਾ ਕਿਸੇ ਨੂੰ ਫਿੱਕਾ ਨਹੀਂ ਬੋਲਣਾ ਭਾਵੇਂ ਕੋਈ ਮੈਨੂੰ ਜੋ ਮਰਜ਼ੀ ਕਹੀ ਜਾਵੇ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ ਆਪਣਾ ਡੈਕਰ ਜਾਈਏ ਪੈਰ ਤਿੰਨਾਂ ਦੇ ਚੁੰਮ ਇਹ ਅਵਸਥਾ ਬਣੇ ਵੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ ਦਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਇਹ ਅਵਸਥਾ ਬਣੇ ਕਿ ਮੈਂ ਬੁਰੇ ਦਾ ਵੀ ਭਲਾ ਕਰਨਾ ਹੈ ਮੈਂ ਬੀਬ ਨਾਲ ਕਿਸੇ ਨੂੰ ਫਿੱਕਾ ਨਹੀਂ ਬੋਲਣਾ ਜੋ ਮਰਜ਼ੀ ਕੋਈ ਮੈਨੂੰ ਕਹੀ ਜਾਵੇ ਮੈਂ ਮਾੜਾ ਨਹੀਂ ਬੋਲਣਾ ਮੈਂ ਕੰਨਾਂ ਨਾਲ ਜੋ ਮਰਜ਼ੀ ਕਹੀ ਜਾਵੇ ਮੈਂ ਕੰਨਾਂ ਦਾ ਵਰਤਾ ਮੈਂ ਨਹੀਂ ਸੁਣ ਸਕਦਾ ਕਿਸੇ ਦੀ ਨਿੰਦਿਆ ਮੈਂ ਜੀਭ ਨਾਲ ਮਾੜਾ ਨਹੀਂ ਬੋਲਣਾ ਮੈਂ ਜੀਭ ਨਾਲ ਨਿੰਦਿਆ ਨਹੀਂ ਕਰਨੀ ਇਹ ਜੀਭ ਦਾ ਵਰਤ ਆ ਅੱਖਾਂ ਦਾ ਵਰਤ ਰੱਖੋ ਵੀ ਮੈਂ ਕਦੇ ਵੀ ਪਰਾਇਆ ਰੂਪ ਨਹੀਂ ਵੇਖਣਾ ਲਭਾਏ ਮਾਨ ਨਹੀਂ ਹੋਣਾ ਮੈਂ ਆਪਣੇ ਅੱਖਾਂ ਦੇ ਨਾਲ ਟੈਲੀਵਿਜ਼ਨ ਨਹੀਂ ਵੇਖਣਾ ਮੈਂ ਫਿਲਮਾਂ ਨਹੀਂ ਵੇਖਣੀਆਂ ਹਫ਼ਤਾ ਦਾ ਮੇਰਾ ਵਰਤ ਆ ਮੇਰਾ ਮਹੀਨੇ ਦਾ ਵਰਤ ਆ ਏਦਾਂ ਦੇ ਵਰਤ ਰੱਖੋ ਜਿਹੜੇ ਵਰਤ ਰੱਖਣ ਨਾਲ ਅਸੀਂ ਗੁਰਮਤ ਵੱਲ ਵਧੀਏ ਥੋੜਾ ਬਹੁਤ ਇਹ ਕਾਹਦਾ ਵਰਤ ਹੋਇਆ ਰਾਤ ਵੇਲੇ ਬੀਬੀ ਨੇ ਸਾਧ ਸੰਗਤ ਜੀ ਸਵੇਰ ਵੇਲੇ ਵਰਤ ਰੱਖਿਆ ਉਹ ਰਾਤ ਦਾ ਸਮਾਂ ਸੀ ਅਜੇ ਦਿਨ ਚੜ੍ਹ ਰਿਹਾ ਸੀ ਉਹਨੇ ਸੋਚਿਆ ਵੀ ਸੂਰਜ ਚੜ੍ਹੇ ਵੇ ਤੇ ਖਾਣਾ ਕੁਝ ਨਹੀਂ ਉਹਨੇ ਸਵੇਰੇ ਸਵੇਰੇ ਪੰਜੀਰੀ ਰਲਾਉਣ ਲੱਗ ਪਈ ਜਦੋਂ ਕੜਾਈ ਵਿੱਚ ਖੁਰਚਣਾ ਵੱਜੇ ਤੇ ਘਰ ਵਾਲਾ ਆਖਣ ਲੱਗਾ ਭਾਗਵਾਨ ਨੇ ਸਵੇਰੇ ਸਵੇਰੇ ਕੀ ਕਰਨੀ ਉਹਨੂੰ ਇਹ ਵੀ ਸਵੇਰੇ ਸਵੇਰੇ ਖਾ ਲਓ ਸਾਰਾ ਦਿਨ ਕਿਹੜਾ ਖਾਣਾ ਤੇ ਜਿੰਨਾ ਇਹ ਸਵੇਰੇ ਸਵੇਰੇ ਖਾ ਲੈਂਦੀਆਂ ਨੇ ਉਹਨਾਂ ਖਾ ਕੇ ਤੇ ਉੱਦਾਂ ਵੀ ਸਾਰਾ ਦਿਨ ਭੁੱਖ ਨਹੀਂ ਲੱਗਦੀ ਉਹ ਸਵੇਰੇ ਸਵੇਰੇ ਜਦੋਂ ਕੜਾਈ ਵਿੱਚ ਖੁਰਚਣਾ ਵੱਜੇ ਨਾ ਤੇ ਉਹਦੇ ਘਰ ਵਾਲਾ ਆਖਣ ਲੱਗਾ ਭਾਗਵਾਨ ਨੇ ਕੀ ਕਰਨੀ ਹੈ ਆ ਸਵੇਰੇ ਸਵੇਰੇ ਕਾਹਦਾ ਖੜਕਾ ਹੁੰਦਾ ਕਹਿੰਦੀ ਪੈ ਜਾ ਟਿੱਕ ਕੇ ਤੇਰਾ ਹੀ ਸਿਆਪਾ ਕਰਨੀ ਹੈ ਕਹਿੰਦੀ ਉਹ ਵਰਤ ਜੂ ਰੱਖਣ ਲੱਗੀ ਗੁਰਮੁਖੋ ਏਦਾਂ ਦੇ ਵਰਤ ਜਿਹੜੇ ਨੇ ਉਹ ਪ੍ਰਵਾਨ ਨਹੀਂ ਵਰਤ ਰੱਖਣੇ ਨੇ ਅੱਖਾਂ ਦੇ ਵਰਤ ਰੱਖੋ ਕੰਨਾਂ ਦਾ ਰੱਖੋ ਜੀਭ ਦਾ ਰੱਖੋ ਵੀ ਮੈਂ ਮਾੜਾ ਨਹੀਂ ਜੀਭ ਨਾਲ ਬੋਲਣਾ ਕਿਸੇ ਨੂੰ ਮੈਂ ਜੀਭ ਨਾਲ ਕਿਸੇ ਨੂੰ ਫਿੱਕਾ ਨਹੀਂ ਬੋਲਣਾ ਏਦਾਂ ਦੇ ਵਰਤ ਰੱਖਣੇ ਚਾਹੀਦੇ ਜੀਭ ਤੇ ਸੰਤੋਖ ਹੋਵੇ ਕੰਨਾਂ ਤੇ ਸੰਤੋਖ ਹੋਵੇ ਵਿਵੇਕ ਹੋਵੇ ਮਹਾਰਾਜ ਬਖਸ਼ਿਸ਼ ਕਰਨ ਫਿਰ ਸਫਲ ਹੁੰਦੇ ਨੇ ਕੰਨ ਵੀ ਸਫਲ ਹੁੰਦੇ ਨੇ ਜੇਬਾਂ ਵੀ ਸਫਲ ਹੁੰਦੀ ਹੈ ਅੱਖਾਂ ਵੀ ਸਫਲ ਹੁੰਦੀਆਂ ਏਦਾਂ ਦੇ ਵਰਤ ਰੱਖੇ ਜਾ ਸਕਦੇ ਨੇ ਪਰ ਇਹ ਕਾਹਦਾ ਵਰਤ ਹੋਇਆ ਤੇ ਜੇ ਸਾਧ ਸੰਗਤ ਨਾਮ ਆਧਾਰ ਬਣ ਜਾਵੇ ਫਿਰ ਪ੍ਰਸ਼ਾਦਾ ਵੀ ਪ੍ਰਸ਼ਾਦੇ ਤੋਂ ਬਿਨਾਂ ਵੀ ਸਰ ਸਕਦਾ ਸੰਗਤ ਬੜੀ ਦੂਰੋਂ ਚੱਲੀ ਸੀ ਸੇਵਾਦਾਰ ਆਖਣ ਲੱਗੇ ਰਸਤੇ ਵਿੱਚ ਨਹੀਂ ਆਪਾਂ ਮਹਾਰਾਜ ਦੇ ਚਰਨਾਂ 'ਚ ਚੱਲ ਕੇ ਲੰਗਰ ਪ੍ਰਸ਼ਾਦਾ ਛਕਣਾ ਸਤ ਬਚਨ ਸੰਗਤ ਚੱਲਦੀ ਗਈ ਮਰਦ ਚਰਨਾਂ ਵਿੱਚ ਪਹੁੰਚੇ ਭਜਨ ਕਰਦੇ ਪਾਠ ਕਰਦੇ ਹੋਏ ਆਏ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਆਏ ਨਾ ਗੁਰਮੁਖੋ ਤੇ ਇਹਨਾਂ ਨੇ ਆਖਿਆ ਦਰਸ਼ਨ ਕਰਨੇ ਨੇ ਪ੍ਰਸ਼ਾਦਾ ਫੇਰ ਛਕਣਾ ਸੇਵਾਦਾਰ ਆਖਣ ਲੱਗੇ ਮਹਾਰਾਜ ਆਰਾਮ ਕਰਦੇ ਨੇ ਸਤਿਗੁਰੂ ਆਰਾਮ ਕਰਦੇ ਜਦੋਂ ਸੁਣਿਆ ਕਿ ਮਹਾਰਾਜ ਆਰਾਮ ਕਰਦੇ ਨੇ ਸੰਗਤ ਨੇ ਆਖਿਆ ਪਰਕਰਮਾ ਚ ਬੈਠ ਜਾਂਦੇ ਆ ਸਵੇਰੇ ਦਰਸ਼ਨ ਕਰਾਂਗੇ ਫਿਰ ਜਲ ਪਾਣੀ ਛਕਾਂਗੇ ਦੀਦਾਰ ਕਰ ਕਰ ਅੱਜ ਵੀ ਕਈ ਗੁਰਸਿੱਖ ਹੈਗੇ ਨੇ ਜਿਹੜੇ ਸਵੇਰੇ ਗੁਰਦੁਆਰੇ ਜਾਂਦੇ ਨੇ ਮੱਥਾ ਟੇਕਦੇ ਨੇ ਮੱਥਾ ਟੇਕ ਕੇ ਦਰਸ਼ਨ ਕਰਕੇ ਘਰ ਆ ਕੇ ਫਿਰ ਜਲ ਪਾਣੀ ਛਕਦੇ ਨੇ ਉਹਨਾਂ ਚਿਰ ਨਹੀਂ ਕਈ ਹੈਗੇ ਏਦਾਂ ਦੇ ਗੁਰੂ ਸਾਹਿਬ ਦੇ ਦਰਸ਼ਨ ਕੀਤਿਆਂ ਬਿਨਾਂ ਉਹ ਗੁਰਮੁਖੋ ਜਲ ਪਾਣੀ ਨਹੀਂ ਛਕਦੇ ਬੜੇ ਪਿਆਰ ਵਾਲੇ ਗੁਰਸਿੱਖ ਏਦਾਂ ਦੇ ਬਹੁਤ ਤੇ ਸਾਧ ਸੰਗਤ ਜਦੋਂ ਆਖਿਆ ਵੀ ਮਹਾਰਾਜ ਦੇ ਅੰਦਰ ਨੇ ਸੰਗਤ ਪਰਕਰਮਾ ਦੇ ਵਿੱਚ ਬੈਠ ਕੇ ਸ਼ਬਦ ਪੜ੍ਹਦੇ ਰਹੇ ਛੇਵੇਂ ਪਾਤਸ਼ਾਹ ਸੰਗਤ ਬਾਹਰ ਭੁੱਖੇ ਆ ਸੰਗਤ ਭੁੱਖੀ ਬੈਠੀ ਆ ਤੇ ਮਹਾਰਾਜ ਕਿਵੇਂ ਆਰਾਮ ਕਰ ਸਕਦੇ ਸੀ ਮਹਾਰਾਜ ਬਾਹਰ ਆ ਗਏ ਜਦੋਂ ਸੱਚੇ ਪਾਤਸ਼ਾਹ ਇੱਕਦਮ ਬਾਹਰ ਆ ਗਏ ਸੰਗਤ ਨੇ ਭੱਜ ਕੇ ਪਰਕਰਮਾ ਵਿੱਚ ਮੱਥਾ ਟੇਕਿਆ ਮਹਾਰਾਜ ਆਖਣ ਲੱਗੇ ਸੰਗਤ ਸੇਵਾਦਾਰਾਂ ਨੂੰ ਸੇਵਾਦਾਰੋ ਸੰਗਤ ਨੇ ਭਾਈ ਪ੍ਰਸ਼ਾਦਾ ਨਹੀਂ ਛਕਿਆ ਇੱਥੇ ਹੀ ਲੈ ਕੇ ਆਓ ਇੱਥੇ ਹੀ ਛਕਾਵਾਂਗੇ ਇੱਥੇ ਹੀ ਲੈ ਕੇ ਜਦੋਂ ਇਹਨਾਂ ਹੁਕਮ ਕੀਤਾ ਸੇਵਾਦਾਰ ਗਏ ਲੰਗਰ ਚ ਤੇ ਆਖਣ ਲੱਗੇ ਸੱਚੇ ਪਾਤਸ਼ਾਹ ਬਰਤਨ ਤੇ ਮੂਧੇ ਮਾਰ ਦਿੱਤੇ ਗਏ ਆ ਲੰਗਰ ਪ੍ਰਸ਼ਾਦਾ ਤੇ ਜਿਹੜਾ ਵਰਤ ਗਿਆ ਸਾਰਾ ਕਿਉਂਕਿ ਲੰਗਰ ਦੀ ਮਰਿਆਦਾ ਇਹ ਆ ਵੀ ਰਾਤ ਵੇਲੇ ਤੱਕ ਪ੍ਰਸ਼ਾਦਾ ਵਰਤਾਓ ਜਦੋਂ ਸਾਰੀ ਸੰਗਤ ਪ੍ਰਸ਼ਾਦਾ ਛਕ ਲਵੇ ਤੇ ਜਿਹੜਾ ਸੰਗਤ ਦਾ ਬਚਿਆ ਹੋਇਆ ਹੁੰਦਾ ਲੰਗਰ ਉਹਨੂੰ ਪਸ਼ੂਆਂ ਵਿੱਚ ਪਾ ਦਿੱਤਾ ਜਾਵੇ ਨਹੀਂ ਤੇ ਜਲ ਪ੍ਰਵਾਹ ਕਰ ਦਿੱਤਾ ਜਾਵੇ ਕਿਉਂਕਿ ਉਹਦੇ ਵਿੱਚ ਵੀ ਜੀਵ ਨੇ ਉਹ ਛਕ ਲੈਣਗੇ ਇਹ ਕਿਤੇ ਮਰਿਆਦਾ ਨਹੀਂ ਮਹਾਰਾਜ ਨੇ ਮਰਿਆਦਾ ਬਣਾਈ ਹੈ ਵੀ ਜਿਹੜਾ ਰਾਤ ਵਾਲਾ ਉਹ ਅਗਲੇ ਦਿਨ ਨਹੀਂ ਵਰਤ ਸਕਦਾ ਲੰਗਰ ਚ ਨਹੀਂ ਵਰਤ ਸਕਦਾ ਇਹ ਵੀ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਹੀ ਕੀਤੀ ਹੈ ਕਿਉਂਕਿ ਪਤਾ ਸੀ ਆਉਣ ਵਾਲੇ ਸਿੱਖ ਆਲਸੀ ਬਹੁਤੇ ਹੋਣੇ ਆ ਇਹਨਾਂ ਨੇ ਇਹ ਨਹੀਂ ਪਤਾ ਵੀ ਚਾਰ ਦਿਨਾਂ ਦੀ ਦਾਲ ਨੂੰ ਤੜਕਾ ਲਾ ਲਾ ਖਵਾਈ ਜਾ ਕਰਨ ਸੰਗਤ ਨੂੰ ਇਹ ਪੱਕੀ ਮਰਿਆਦਾ ਹੈ ਵੀ ਜਿੰਨਾ ਲੰਗਰ ਵੱਧ ਜਾਏਗਾ ਉਹ ਅਗਲੇ ਦਿਨ ਨਹੀਂ ਵਰਤ ਸਕਦਾ ਉਹ ਲੰਗਰ ਜਿਹੜਾ ਉਹ ਪਸ਼ੂਆਂ ਨੂੰ ਪਾ ਦਿੱਤਾ ਜਾਏਗਾ ਪ੍ਰਸ਼ਾਦੇ ਮੱਝਾਂ ਗਾਵਾਂ ਨੂੰ ਪਾ ਦਿੱਤੇ ਜਾਣਗੇ ਜਾਂ ਫਿਰ ਸਾਧ ਸੰਗਤ ਜੀ ਉਹ ਜਲ ਪ੍ਰਵਾਹ ਕਰ ਦਿੱਤਾ ਜਾਏਗਾ ਰਾਤ ਵੇਲੇ ਬਰਤਨ ਸਾਫ਼ ਕਰਕੇ ਉਹ ਮੂਧੇ ਮਾਰ ਦਿੱਤੇ ਜਾਂਦੇ ਨੇ ਮਹਾਰਾਜ ਵੇਲੇ ਇਹੀ ਮਰਿਆਦਾ ਸੀ ਕਈ ਥਾਵਾਂ ਤੇ ਲੋਕਾਂ ਨੇ ਬਦਲ ਦਿੱਤੀ ਅਸੀਂ ਤੇ ਬੜਾ ਕੁਝ ਬਦਲ ਦਿੱਤਾ ਸੀ ਤੇ ਫੱਟੀਆਂ ਵੀ ਲਾਈਆਂ ਹੋਈਆਂ ਨੇ ਕਈਆਂ ਲੰਗਰਾਂ ਚ ਸਾਡੇ ਅੱਜ ਦੇ ਸਿੱਖ ਕਈ ਇਦਾਂ ਦੇ ਵੀ ਆ ਜਿੱਥੇ ਵੱਡੀਆਂ ਜਾਤਾਂ ਵਾਲੇ ਵੱਖਰੇ ਲੰਗਰ ਛਕਦੇ ਇੱਕ ਪਾਸੇ ਫੱਟੀ ਲੱਗੀ ਆ ਇਹ ਛੋਟੀਆਂ ਜਾਤਾਂ ਵਾਲੇ ਵੱਖਰੇ ਛਕਦੇ ਇਦਾਂ ਦੇ ਵੀ ਲੰਗਰ ਲੱਗ ਪਏ ਅੱਜ ਕੱਲ੍ਹ ਤੇ ਉਹ ਗੁਰੂ ਨਾਨਕ ਦਾ ਲੰਗਰ ਨਹੀਂ ਉਹ ਕਿਸੇ ਸਾਧ ਬਾਬੇ ਦਾ ਲੰਗਰ ਹੋਏਗਾ ਸਤਿਗੁਰ ਨਾਨਕ ਦੇ ਲੰਗਰ ਦੇ ਵਿੱਚ ਕਦੇ ਫੱਟੀਆਂ ਨਹੀਂ ਲੱਗਣਗੀਆਂ ਉੱਥੇ ਸਭ ਇੱਕੋ ਬਰਾਬਰ ਹਨ ਸਾਰੇ ਇੱਕੋ ਬਰਾਬਰ ਬੈਠਦੇ ਨੇ ਸੰਗਤ ਪੰਗਤ ਦੀ ਮਰਿਆਦਾ ਸਤਿਗੁਰਾਂ ਨੇ ਕਾਇਮ ਕੀਤੀ ਹੈ ਪਹਿਲੇ ਪੰਗਤ ਪਾਛੈ ਸੰਗਤ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ ਬਾਅਦ ਵਿੱਚ ਸਾਡੇ ਕੋਲ ਸੰਗਤ ਵਿੱਚ ਆਓ ਇੱਕ ਬਰਾਬਰਤਾ ਸਾਰਿਆਂ ਨੂੰ ਬਰਾਬਰਤਾ ਹੀ ਮਹਾਰਾਜ ਨੇ ਦਿੱਤੀ ਮਹਾਰਾਜ ਬਾਹਰ ਆਏ ਕਹਿੰਦੇ ਸੰਗਤ ਵਾਸਤੇ ਪ੍ਰਸ਼ਾਦਾ ਲਿਆਓ ਸੇਵਾਦਾਰ ਕਹਿੰਦੇ ਮਹਾਰਾਜ ਲੰਗਰ ਮਸਤਾਨਾ ਹੋ ਗਿਆ ਲੰਗਰ ਵਾਧੋ ਪੈ ਗਿਆ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਮਹਾਰਾਜ ਆਖਣ ਲੱਗੇ ਭਾਈ ਜਾਓ ਮਹਿਲਾਂ ਚ ਬੀਬੀ ਵੀਰੋ ਦਾ ਵਿਆਹ ਰੱਖਿਆ ਸੀ ਦੋ ਦਿਨ ਬਾਕੀ ਸੀ ਬੀਬੀ ਵੀਰੋ ਛੇਵੇਂ ਪਾਤਸ਼ਾਹ ਦੀ ਕੋਈ ਸਪੁੱਤਰੀ ਸੀ ਬੀਬੀ ਵੀਰੋ ਉਹਦਾ ਵਿਆਹ ਰੱਖਿਆ ਹੋਇਆ ਸੀ ਤੇ ਕਹਿੰਦੇ ਭਾਈ ਜਾਓ ਉਸ ਵੇਲੇ ਆਖਣ ਲੱਗੇ ਸੇਵਾਦਾਰ ਮਹਾਰਾਜ ਮਹਿਲਾਂ ਵਿੱਚ ਕਹਿੰਦੇ ਹਾਂ ਮਠਿਆਈਆਂ ਪਕਾਈਆਂ ਨੇ ਬਰਾਤ ਵਾਸਤੇ ਮਠਿਆਈਆਂ ਪੱਕੀਆਂ ਨੇ ਉਹ ਮਠਿਆਈਆਂ ਲੈ ਆਓ ਜਿਹੜੇ ਉਸ ਵੇਲੇ ਵਰਤਣੀਆਂ ਨੇ ਹੁਣੇ ਹੀ ਵਰਤਾ ਦਿਓ ਸੇਵਾਦਾਰ ਗਏ ਤੇ ਗੁਰਮੁਖੋ ਅੱਗੋਂ ਮਹਿਲਾਂ ਦੇ ਵਿੱਚੋਂ ਜਵਾਬ ਆ ਗਿਆ ਮਾਤਾ ਜੀ ਆਖਣ ਲੱਗੇ ਬਰਾਤ ਵਾਸਤੇ ਮਠਿਆਈਆਂ ਪੱਕੀਆਂ ਨੇ ਤੁਸੀਂ ਲੰਗਰ ਤਿਆਰ ਕਰ ਲਓ ਸੇਵਾਦਾਰਾਂ ਨੂੰ ਜਵਾਬ ਦੇ ਦਿੱਤਾ ਸੇਵਾਦਾਰ ਵਾਪਸ ਆਏ ਛੇਵੇਂ ਪਾਤਸ਼ਾਹ ਨੂੰ ਆਖਿਆ ਮਰ ਕਹਿੰਦੇ ਦੁਬਾਰਾ ਜਾਓ ਸੇਵਾਦਾਰ ਦੁਬਾਰਾ ਗਏ ਟੋਕਰੇ ਲੈ ਕੇ ਮਾਤਾ ਜੀ ਮਠਿਆਈਆਂ ਦੇ ਦਿਓ ਸੰਗਤ ਨੂੰ ਛਕਾਉਣੀਆਂ ਅੰਦਰੋਂ ਫੇਰ ਜਵਾਬ ਦੇ ਦਿੱਤਾ ਤੀਸਰੀ ਦਫਾ ਫੇਰ ਗੁਰਮੁਖੋ ਇਸੇ ਤਰ੍ਹਾਂ ਸੇਵਾਦਾਰ ਆਏ ਮਹਾਰਾਜ ਨੇ ਆਖਿਆ ਜਾਓ ਜਾ ਕੇ ਆਖੋ ਮਠਿਆਈ ਚਾਹੀਦੀ ਹੈ ਤੀਜੀ ਵਾਰੀ ਵੀ ਜਵਾਬ ਦੇ ਦਿੱਤਾ ਮਹਾਰਾਜ ਆਖਣ ਲੱਗੇ ਜਿਹੜੀ ਮਠਿਆਈ ਮੇਰੀ ਸੰਗਤ ਤੋਂ ਲੁਕੋ ਕੇ ਰੱਖ ਲਈ ਹੈ ਜਿਹੜੀ ਮਠਿਆਈ ਮੇਰੀ ਸੰਗਤ ਤੋਂ ਲੁਕੋ ਕੇ ਰੱਖ ਲਈ ਆ ਗੁਰੂ ਨਾਨਕ ਦੇ ਦਰ ਤੇ ਆਈ ਸੰਗਤ ਤੋਂ ਲੁਕੋ ਕੇ ਰੱਖ ਲਈ ਆ ਇਹ ਮਠਿਆਈ ਨੂੰ ਹੁਣ ਬਰਾਤੀ ਨਹੀਂ ਖਾਣਗੇ ਇਹਨੂੰ ਤੁਰਕ ਖਾਣਗੇ ਤੇ ਨਾਲੇ ਪੈਰਾਂ ਚ ਲਤਾੜਨਗੇ ਆਖੋ ਸਤਨਾਮ ਫਿਰ ਬੀਬੀ ਵੀਰੋ ਦੇ ਵਿਆਹ ਉੱਤੇ ਜੰਗ ਹੋਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਬੀਬੀ ਵੀਰੋ ਦਾ ਵਿਆਹ ਅੰਮ੍ਰਿਤਸਰ ਸਾਹਿਬ ਹੋ ਹੀ ਨਹੀਂ ਸਕਿਆ ਰਾਤੋ ਰਾਤ ਸਾਧ ਸੰਗਤ ਬੀਬੀ ਵੀਰੋ ਨੂੰ ਬਾਹਰ ਭੇਜਣਾ ਪਿਆ ਬਰਾਤ ਵੀ ਅੰਮ੍ਰਿਤਸਰ ਨਹੀਂ ਆਈ ਇਕਦਮ ਚੜ੍ਹਾਈ ਕਰਕੇ ਆ ਗਏ ਤੁਰਕ ਤੁਰਕਾਂ ਨੇ ਉਹ ਮਠਿਆਈ ਖਾਧੀ ਤੇ ਨਾਲੇ ਪੈਰਾਂ ਚ ਲਤਾੜੀ ਆਖੋ ਸਤਨਾਮ ਮਹਾਰਾਜ ਇੰਨਾ ਪਿਆਰ ਆਪਣੀਆਂ ਸੰਗਤਾਂ ਨਾਲ ਕਰਦੇ ਸੀ ਤੇ ਸੰਗਤ ਵੀ ਬੜੇ ਪਿਆਰ ਵਾਲੀ ਹੁੰਦੀ ਸੀ ਬੜੀ ਬੜੀ ਦੂਰੋਂ ਸੰਗਤ ਨੇ ਪੈਦਲ ਚੱਲ ਕੇ ਆਉਣਾ ਪੱਗ ਡੰਡੀਆਂ ਹੁੰਦੀਆਂ ਸੀ ਅੱਜ ਕੱਲ੍ਹ ਵਰਗੇ ਸਾਧਨ ਨਹੀਂ ਸਨ ਅੱਜ ਤੇ ਅੱਜ ਕੱਲ੍ਹ ਮੋਟਰ ਗੱਡੀਆਂ ਸਾਡੇ ਪਿੰਡ ਪਿੰਡ ਘਰ ਘਰ ਵਿੱਚ ਹਨ ਉਸ ਵੇਲੇ ਇੰਨੇ ਸਾਧਨ ਨਹੀਂ ਸਨ ਗੁਰਮੁਖੋ ਕਈ ਕਈ ਸਾਲ ਦਰਸ਼ਨ ਕਰਨ ਬਿਨਾਂ ਲੰਘ ਜਾਂਦੇ ਸੀ ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਗੁਰਮੁਖੋ ਸਾਡੇ ਦਾਦੇ ਪੜਦਾਦੇ ਸਾਡੇ ਅੱਗੇ ਜਿਹੜੀਆਂ ਪੀੜ੍ਹੀਆਂ ਸਾਡੇ ਪੂਰਵਜ ਨੇ ਜਿਹੜੇ ਉਹਨਾਂ ਨੇ ਆਹ ਜਿਹੜਾ ਸਮਾਂ ਐਦਕੀ ਅਸੀਂ ਵੇਖ ਰਹੇ ਹਾਂ ਨਾ ਇਹ ਸਮਾਂ ਕਿਸੇ ਨੇ ਨਹੀਂ ਵੇਖਿਆ ਇਹ ਸਾਡੇ ਤੇ ਕਿਰਪਾ ਹੋਈ ਆ ਨਹੀਂ ਤੇ ਇੰਨਾ ਅਮਨ ਅਮਾਨ ਦਾ ਸਮਾਂ ਕਦੇ ਪਹਿਲਾਂ ਸਿੱਖਾਂ ਦੇ ਉੱਤੇ ਨਹੀਂ ਆਇਆ ਜੰਗ ਯੁੱਧ ਹੁੰਦੇ ਰਹੇ ਨੇ ਅੰਗਰੇਜ਼ਾਂ ਦਾ ਰਾਜ ਰਿਹਾ ਕਦੇ ਸਾਧ ਸੰਗਤ ਕਦੇ ਕੋਈ ਚੜ੍ਹਾਈ ਕਰਕੇ ਆ ਜਾਂਦਾ ਸੀ ਪੰਜਾਬ ਉੱਤੇ ਕਦੇ ਕੋਈ ਚੜ੍ਹਾਈ ਕਰਕੇ ਆ ਜਾਂਦਾ ਸੀ ਇਹ ਤੇ ਹੁਣ ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਅਸੀਂ ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੋ ਕੇ ਬਹਿੰਦੇ ਹਾਂ ਆਖੋ ਸਤਨਾਮ ਇਹ ਤੇ ਹੁਣ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਆ ਪਿਆਰਿਓ ਸਤਿਗੁਰਾਂ ਨੇ ਕਿਰਪਾ ਕੀਤੀ ਆ ਦਰਬਾਰ ਸਾਹਿਬ ਜਿਹੜਾ ਮਰਜ਼ੀ ਸਿੱਖ ਪੰਜਾਬ ਦੇ ਕਿਸੇ ਕੋਨੇ ਤੋਂ ਚੱਲੇ ਪੰਜ ਛੇ ਘੰਟੇ ਦਾ ਸਫ਼ਰ ਕਰਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦਾ ਪਰ ਸਾਡੇ ਵੱਡੇ ਵਡੇਰਿਆਂ ਨੂੰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਸੌਖੇ ਨਹੀਂ ਸਨ ਹੁੰਦੇ ਬੜੇ ਬੜੇ ਤਕੜੇ ਪਹਿਰੇ ਲੱਗੇ ਹੁੰਦੇ ਸੀ ਜੰਗਲਾਂ ਦੇ ਰਾਹ ਸਨ ਅੰਮ੍ਰਿਤਸਰ ਇਸ਼ਨਾਨ ਨਹੀਂ ਸੀ ਕਰਨ ਦਿੱਤਾ ਜਾਂਦਾ ਇਸੇ ਕਰਕੇ ਸਿੱਖਾਂ ਨੇ ਅਰਦਾਸ ਵਿੱਚ ਇਹ ਸ਼ਬਦ ਸਾਧ ਸੰਗਤ ਜੀ ਸ਼ਾਮਲ ਕੀਤੇ ਸੀ ਕਿ ਸਾਨੂੰ ਅੰਮ੍ਰਿਤਸਰ ਸਾਹਿਬ ਦੇ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ ਇਸੇ ਕਰਕੇ ਸਿੱਖ ਰੋਜ਼ ਅਰਦਾਸ ਕਰਦੇ ਸੀ ਮਹਾਰਾਜ ਜੇ ਸਾਨੂੰ ਜ਼ਿੰਦਾ ਰੱਖਣਾ ਤੇ ਆਪਣੇ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਸਰੋਵਰ ਤੋਂ ਦੂਰ ਨਾ ਰੱਖਿਓ ਇਹ ਸਾਡੇ ਪੂਰਵਜ ਰੋਜ਼ ਅਰਦਾਸ ਕਰਦੇ ਸੀ ਕਿ ਅਸੀਂ ਦਰਬਾਰ ਸਾਹਿਬ ਬਿਨਾਂ ਨਹੀਂ ਬਚ ਸਕਦੇ ਅਸੀਂ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਇਸ਼ਨਾਨ ਤੋਂ ਬਿਨਾਂ ਬਚ ਨਹੀਂ ਸਕਦੇ ਗੁਰਮੁਖੋ ਅੱਜ ਕੱਲ੍ਹ ਤੇ ਸਾਧਨ ਬੜੇ ਨੇ ਪਰ ਅਸੀਂ ਆਪਣੇ ਆਪ ਹੀ ਦੂਰ ਹੁੰਦੇ ਜਾ ਰਹੇ ਹਾਂ ਪਹਿਲੇ ਸਮਿਆਂ ਵਿੱਚ ਗੁਰਦੁਆਰੇ ਕੱਚੇ ਹੁੰਦੇ ਸਨ ਸਿੱਖ ਪੱਕੇ ਹੁੰਦੇ ਸੀ ਹੁਣ ਗੁਰਦੁਆਰੇ ਸਾਡੇ ਸਾਰੇ ਪੱਕੇ ਹੋ ਗਏ ਆ ਅਸੀਂ ਖੁਦ ਕੱਚੇ ਹੁੰਦੇ ਜਾ ਰਹੇ ਹਾਂ ਸਾਡੇ ਵਿੱਚ ਗਰਾਵਟਾਂ ਆਉਂਦੀਆਂ ਜਾ ਰਹੀਆਂ, ਅਸੀਂ ਗੁਰੂ ਤੋਂ ਦੂਰ ਹੁੰਦੇ ਜਾ ਰਹੇ। ਪਹਿਲਾਂ ਸਾਡੇ ਵੱਡੇ ਵਡੇਰੇ ਤਰਸਦੇ ਸੀ, ਅੱਜ ਸਾਨੂੰ ਮਹਾਰਾਜ ਨੇ ਸੁਭਾਗਾ ਸਮਾਂ ਬਖਸ਼ਿਆ। ਨਹੀਂ ਤੇ ਗੁਰਮੁਖੋ ਆ ਜਿਹੜੇ ਅੱਜ ਲੱਖਾਂ ਦਾ ਇਕੱਠ, ਜਿਵੇਂ ਹੁਣ ਇੱਥੇ ਮਹਾਰਾਜ ਦੇ ਚਰਨਾਂ 'ਚ ਕਿੰਨੀ ਸੰਗਤ ਜੁੜੀ ਬੈਠੀ ਆ, 20-30 ਸਾਲ ਪਹਿਲਾਂ ਏਦਾਂ ਦਾ ਮਾਹੌਲ ਨਹੀਂ ਸੀ। ਆ 10 ਸਾਲ ਪਹਿਲਾਂ ਹੀ ਇੰਨੇ ਸਿੱਖ ਕਿੱਥੇ ਇਕੱਠੇ, ਕੋਈ ਬਰਦਾਸ਼ਤ ਨਹੀਂ ਸੀ ਕਰਦਾ। ਇਹ ਮਹਾਰਾਜ ਦੀ ਅੱਜ ਬਖਸ਼ਿਸ਼, ਤੇ ਹੁਣ ਵੀ ਇਹ ਇਸੇ ਤਰ੍ਹਾਂ ਤਾਂ ਹੀ ਚੜ੍ਹਦੀ ਕਲਾ ਰਹਿ ਸਕਦੀ ਹੈ ਜੇ ਏਕਾ ਸਾਡੇ ਚ ਰਵੇਗਾ। ਹੁਣ ਫਿਰ ਸਾਡੇ ਵਿੱਚ ਫੁੱਟ ਪੈਂਦੀ ਜਾ ਰਹੀ ਹੈ, ਸਾਡੇ ਸਿੱਖੀ ਨੇ ਗੁਰਮੁਖੋ, ਕਈ ਤੇ ਆ ਜਿਵੇਂ ਹੁਣ ਇਕੱਠ ਹੋਇਆ ਨਾ, ਜਿੱਦਾਂ ਸੰਗਤ ਬੈਠੀ ਹੈ, ਕਈ ਤੇ ਗਦਗਦ ਹੋ ਜਾਂਦੇ ਨੇ ਵੇਖ ਕੇ, ਉਹਨਾਂ ਦੇ ਹਿਰਦੇ ਗਦਗਦ। ਉਹ ਚਾਹ ਨਾਲ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ, ਐ ਪਿਤਾ ਜੀ ਸ਼ੁਕਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਦਰਬਾਰ ਸਜਿਆ, ਤਖਤ ਉੱਤੇ ਤੁਸੀਂ ਸੁਭਾਏ ਮਾਨੋ, ਤੇ ਕਿੰਨੀ ਸੰਗਤ ਤੁਹਾਡੇ ਚਰਨਾਂ ਚ ਬੈਠੀ। ਬੜੇ ਗਦਗਦ ਹੋ ਜਾਂਦੇ ਨੇ, ਉਹ ਫੁੱਲੇ ਨਹੀਂ ਸਮਾਉਂਦੇ ਅੱਜ, ਉਹਨਾਂ ਨੂੰ ਧਰਤੀ ਉਹਨਾਂ ਦਾ ਪੈਰ ਨਹੀਂ ਲੱਗਦਾ, ਉਹਨਾਂ ਨੂੰ ਇੰਨਾ ਚਾਅ ਚੜਦਾ ਵੇਖ ਵੇਖ ਕੇ ਖਾਲਸੇ ਦੀ ਚੜ੍ਹਦੀ ਗੱਲ। ਉਹ ਅੰਮ੍ਰਿਤ ਸੰਚਾਰ ਵੇਖਦੇ ਨੇ, ਖੁਸ਼ ਹੁੰਦੇ, ਸਾਡਾ ਪਰਿਵਾਰ ਵੱਧ ਰਿਹਾ। ਪਰ ਗੁਰਮੁਖੋ ਸਾਰੇ ਖੁਸ਼ ਹੁੰਦੇ? ਸਾਰੇ ਨਹੀਂ, ਕਈ ਤੇ ਸਾਡੇ ਏਦਾਂ ਦੇ ਨੇ, ਵੇਖਣ ਨੂੰ ਬਹੁਤੇ ਦਾੜੇ ਪ੍ਰਕਾਸ਼ ਨੇ, ਵੇਖਣ ਨੂੰ ਵੱਡੀਆਂ ਵੱਡੀਆਂ ਸ੍ਰੀ ਸਾਹਿਬਾਂ ਪਾਈਆਂ ਨੇ, ਪਰ ਸਾਰੇ ਖੁਸ਼ ਨਹੀਂ ਹੁੰਦੇ। ਉਹਨਾਂ ਦੇ ਅੰਦਰ ਇੰਨੀ ਈਰਖਾ ਦੀ ਅੱਗ ਬਲਦੀ ਆ, ਉਹ ਅਰਦਾਸਾਂ ਕਰਦੇ ਨੇ ਵੀ ਬਾਜਾਂ ਵਾਲਿਆ ਮੀਂਹ ਪਾ ਦੇ ਆਖੋ ਸਤਨਾਮ। ਉਹ ਅਰਦਾਸਾਂ ਕਰਦੇ ਨੇ ਵੀ ਜਿਹੜਾ ਮੀਂਹ 5-4 ਦਿਨ ਪਹਿਲਾਂ ਪਿਆ, ਉਹ ਅੱਜ ਕੱਲ ਕਿਉਂ ਨਹੀਂ ਪਿਆ, ਸਮਾਗਮ ਚ ਪੈਂਦਾ। ਏਦਾਂ ਦੇ ਵੀ ਲੋਕ ਨੇ ਗੁਰਮੁਖੋ, ਉਹ ਖੁਸ਼ ਨਹੀਂ ਹੁੰਦੇ। ਸਿੱਖ ਨਾ ਸਿੱਖ ਨੂੰ ਮਾਰੇ, ਇਹ ਕੌਮ ਕਦੇ ਨਾ ਹਾਰੇ। ਫਿਰ ਗੁਰਮੁਖੋ ਇਹ ਕੌਮ ਹਾਰ ਨਹੀਂ ਸਕਦੀ, ਸਾਡੇ ਵਾਲੇ ਵਿੱਚ ਗਦਾਰ ਪੈਦਾ ਹੋ ਜਾਂਦੇ। ਅੱਜ ਸਾਰੇ ਚਾਰ ਖੁਸ਼ੀ ਨਹੀਂ ਮਨਾਉਂਦੇ ਵੀ ਦਰਬਾਰ ਤੇ ਸਤਿਗੁਰਾਂ ਦਾ ਹੀ ਆ, ਜੇ ਇੰਨੀ ਸੰਗਤ ਜੁੜੀ ਆ, ਜੁੜੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਆ, ਜੇ ਮੱਥਾ ਇੰਨਾ ਟਿਕਿਆ ਹੈ, ਇਹ ਗੁਰੂ ਸਾਹਿਬ ਨੂੰ ਹੀ ਨਮਸਕਾਰਾਂ ਹੋ ਰਹੀਆਂ ਨੇ। ਜੇ ਅੰਮ੍ਰਿਤ ਸੰਚਾਰ ਹੋ ਰਿਹਾ, ਤੇ ਜਿਹੜੇ ਅੰਮ੍ਰਿਤ ਛਕਣਗੇ ਉਹ ਨਿਤਨੇਮ ਧਾਰਨਾ ਦਾ ਥੋੜਾ ਕਰਨਗੇ, ਉਹ ਤੇ ਗੁਰਬਾਣੀ ਪੜ੍ਹਨਗੇ। ਜਿਹੜੇ ਅੱਜ 5 ਪਿਆਰਿਆਂ ਤੋਂ ਅੰਮ੍ਰਿਤ ਛਕ ਰਹੇ ਨੇ, ਉਹਨਾਂ ਨੂੰ ਪਤਾ ਹੈ ਵੀ ਉਹ ਧਾਰਨਾ ਸਵੇਰੇ ਉੱਠ ਕੇ ਥੋੜਾ ਪੜ੍ਹਿਆ ਕਰਨਗੇ। ਢਾਡੀਆਂ ਦਾ ਪ੍ਰਚਾਰ ਸੁਣ ਕੇ ਜਿਹੜੇ ਅੰਮ੍ਰਿਤ ਛਕਦੇ ਨੇ, ਉਹ ਸਵੇਰੇ 12 ਥੋੜਾ ਪੜ੍ਹਦੇ ਨੇ। ਕਵੀਸ਼ਰਾਂ ਦੀ ਕਵੀਸ਼ਰੀ ਸੁਣ ਕੇ ਜਿਹੜੇ ਅੰਮ੍ਰਿਤ ਛਕ ਲੈਂਦੇ ਨੇ ਸਵੇਰੇ, ਉਹ ਗੁਰਮੁਖੋ ਕਵੀਸ਼ਰੀ ਥੋੜਾ ਕਰਦੇ ਨੇ, ਸਵੇਰੇ ਉੱਠ ਕੇ ਉਹ ਨਿਤਨੇਮ ਕਰਦੇ ਨੇ ਪੰਜਾਂ ਬਾਣੀਆਂ। ਤੇ ਜਿਹੜੇ ਅੱਜ ਧਾਰਨਾ ਸੁਣ ਕੇ ਵੀ ਸਿੱਧੇ ਤਰੀਕੇ ਨਾਲ ਅੰਮ੍ਰਿਤ ਛਕ ਲੈਣਗੇ, ਉਹਨਾਂ ਨੇ ਸਵੇਰੇ 5 ਬਾਣੀਆਂ ਪੜ੍ਹਨੀਆਂ ਨੇ, ਉਹਨਾਂ ਨੇ ਸਵੇਰੇ ਉੱਠ ਕੇ ਧਾਰਨਾ ਨਹੀਂ ਪੜ੍ਹਨੀਆਂ। ਜਿਹੜੇ ਅੰਮ੍ਰਿਤ ਛਕ ਰਹੇ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ, ਉਹ ਪੱਕੇ ਗੁਰੂ ਗੁਰੂ ਸਾਹਿਬ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਚਰਨਾਂ ਨਾਲ ਜੁੜਦੇ ਆ, ਤੇ ਉਹ ਤੇ ਫੁੱਲੇ ਨਹੀਂ ਸਮਾਉਂਦੇ, ਆਉਂਦੇ ਨੇ ਸ਼ੁਕਰ ਹੈ ਸੱਚੇ ਪਾਤਸ਼ਾਹ ਮਿਹਰ ਕੀਤੀ ਆ, ਤੇ ਨਿਤ ਅਰਦਾਸਾਂ ਕਰਦੇ ਨੇ ਬਾਜਾਂ ਵਾਲਿਆ। ਐ ਪੰਥ ਖਾਲਸਾ ਜੀ, ਉਹ ਆਪਣੇ ਪਰਿਵਾਰਾਂ ਦੀਆਂ ਸੁੱਖਾਂ ਤੇ ਮੰਗਦੇ ਹੀ ਨਹੀਂ, ਪਰ ਸਭ ਤੋਂ ਪਹਿਲਾਂ ਇਹ ਅਰਦਾਸ ਕਰਦੇ ਨੇ। ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ। ਉਹ ਹਰ ਵੇਲੇ ਅਰਦਾਸਾਂ ਕਰਦੇ ਰਹਿੰਦੇ ਨੇ ਬਾਜਾਂ ਵਾਲਿਆ, ਤੇਰੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ। ਸ਼ੁਕਰ ਹੈ ਉਹ ਭਾਗਾਂ ਵਾਲੇ, ਜਿਵੇਂ ਸੁਥਰਾ ਸੁਥਰੇ ਨੇ ਮੂੰਹ ਕਾਲਾ ਕਰ ਲਿਆ। ਇੱਕ ਵਾਰੀ ਹੋਲੇ ਮਹੱਲੇ ਦਾ ਸਮਾਂ ਸੀ, 1700 ਚ ਮਨਾਉਣਾ ਸ਼ੁਰੂ ਕੀਤਾ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। महान कोश विच लिखिया भाई कान सिंह नाभा ने भी 1700 विच महाराज ने मर्यादा चलाई। लोग होली मनांदे ने खालसे दा होला महला होया करेगा। तो गुरमुखो उस वेले होला महला सी, सारी संगत बड़े सोहने सज धज के आए, सोहने कपड़े पा के आए, सुथरा आया मूह काला करी फिरे अपना। गुरु गोबिंद सिंह महाराज आखन लगे गल सुन सुथरिया, की गल हो गई? देख प्रभु हसे तै काल, निकट बुलाए लिया होए दयाल, मर ने नेड़े बुलाया। आखन लगे गल सुन, तैं काहे कीना यह ढंग, काला किया अपना रंग। गुरु गोबिंद सिंह आखन लगे सुथरिया, अपना मूह काला क्यों करी फिरना है? कर जोर सुथरे कीनी अरदास, हाथ जोड़ के सुथरे ने आख्या, कर जोर सुथरे कीनी अरदास, संगत लाल सोहत तुम पास। गुरु गोबिंद सिंह जी तुहाडे चरणा विच किन्नी संगत जुड़ के बैठी है, किन्ना रौनक मेला लग्या है, पर पर्वत लोगन की नजर है बुरी, मत संगत को लगे नजर की छुरी। पहाड़ी राजिया की नजर है भैड़ी, ते किते संगत नू नजर ना लग जाए। महाराज नवा घर को करे तैयार, काली हांडी धरे द्वार। जदों कोई नवा घर बनाउंदा है ते काली हांडी घड़ा रख देंदा भी मेरे घर नू नजर ना लग जाए। मैं संगत की हांडी पया, नजर बुरी अपने पर लया। मैं संगत दी हांडी बन के आया, रंग काला इस करके कीता भी इन्हां नू नजर ना लगे, मेनू कल्ले नू ही लग जाए जेड़ी लगनी। ध्यान दियो, जदों गुरु गोबिंद सिंह महाराज ने सुथरे तो यह गल सुनी ते सच्चे पातशाह ने सुथरे नू गल ना ला लिया। आखन लगे सुथरे आ, ओए नजर बद नजर दा असर गुरु घर च कोई नहीं होंदा। गुरु गोबिंद सिंह महाराज ने चार बजर कुरैतां बनाईयां ने, चार बजां बजर कुरैतां बना के पिता वाला फर्ज निभाया पूरा। महाराज ने आख्या पर नारी पर पुरुष का संग नहीं करना, ये तो बड़ी भयानक बीमारी होंगी है, पिता वाला फर्ज निभाया। जे ये गलती तेरे तो हो गई, तू मेरा पुत नहीं ते मैं तेरा पिता नहीं, ये है ना पिता वाली गल। नशा ना खाई, महाराज ने आख्या कि शराब नहीं पीनी, जिदन तेरे तो शराब पीती गई तू मेरा पुत्र ते बन गया सा अमृत छक के, पर बजर कहता जिदन तेरे तो शराब पीती गई मैं तेरा पिता नहीं ते तू मेरा पुत नहीं, ये है ना पिता वाली गल। पिता वाला फर्ज गुरु गोबिंद सिंह साहब सच्चे पातशाह ने निभाया, महाराज ने निभाया। दाढ़ी केस रखने ने, जिदन दाढ़ी केसां दी बेअदबी कर लवेगा उदन तू तो मेरा पुत नहीं मैं तेरा पिता नहीं। गुरमुखो चार बजर कुरैतां बनाईयां ने, मैं कई वारी वेखना मैनू कई प्रेमी सवाल भी करदे ने, आखणगे इन्नी संगत जुड़दी आ अमृत छकण वाले ते लखां चाहीदे, अमृत छकण वाले ते हजारां चाहीदे। ते मैं कई वारी इस बेनती कीती, मैनू कई उदाहरण देणगे, फलाने थां ते बड़ा बड़ा कट होया, फलाने बाबे आए उह ते इक्को दिन च 25,000, ध्यान देना, इक्को दिन च 15,000, इक्को दिन च 7,000, इक्को दिन च 5,000। मैं उहनू बेनती कीती, मैं कहा गुरमुखा चार बजर कुरैतां ने चार, मैं कहिंदा चारे लागू कर देण, जिथे 3,000 आ उथे 300 भी नहीं रहना। आखो सतनाम, चार बजर कुरैतां चो एक लागू कर देण, भी केस रखणे ने एक लागू कर देण, केस रखने ने अद्धे टुट जाणगे, जिहड़े जुड़ना चाहुंदे ने उहनां ने जुड़ना ही नहीं उस पास। चार बजर कुरैतां सिख धर्म विच ने, जे चारे दीआं चारे बजर कुरैतां सारे अपने धर्मां विच जिहड़े लागू कर देणगे ते किसे ने उस पासे नहीं तुरना। पर लोकां ने इह गल वेख लई अज साडे सिखां ने कि साडे पिता ने सानूं इह चार बजर कुरैतां बणातीआं, कम बड़ा करड़ा कर दित्ता, कम बड़ा औखा कर दित्ता, पर नहीं गुरमुखो कम औखा नहीं कीता। जे महाराज ने इह चार बजर कुरैतां बणाईआं ने ते भला इहदे विच साडा ही आ। जिहड़ीआं चार बजर कुरैतां बणाईआं ने तिन तों ते डाक्टरां ने मना कर दित्ता, मर्ज डॉक्टर भी अज कहिंदे ने भाई जिहड़ा मांस खाणा ना तुहाडियां पाचन शक्तियां अज कमजोर हो गईआं ने, मांस ना खाया करो। डॉक्टर कहिंदे ने इहदे तों बीमारियां पैदा हुंदियां ने, डॉक्टर कहिंदे ने मांस नहीं खाणा, डॉक्टर केस कटाउण तों वी रोक रहे ने हौली हौली। गुरमुखो डॉक्टरां ने पाबंदी लाई है शराब ना पीवो, शराब पीनी सेहत लई हानिकारक है, डॉक्टर अज रोकदे ने, पर नारी पर पुरुष का संग करन तों भैड़ियां बीमारियां लगदियां ने। ਇਹ ਅੱਜ ਡਾਕਟਰ ਰੋਕਦੇ ਨੇ, ਅੱਜ ਡਾਕਟਰ ਇਸ ਗੱਲ ਤੋਂ ਰੋਕਦੇ ਨੇ ਕਿ ਜੇ ਤੰਬਾਕੂ ਖਾਓਗੇ ਤੇ ਕੈਂਸਰ ਦੀ ਬਿਮਾਰੀ ਲੱਗੇਗੀ। ਧੰਨ ਗੁਰੂ ਗੋਬਿੰਦ ਸਿੰਘ ਤੋਂ ਬਲਿਹਾਰੇ ਜਾਈਏ, ਡਾਕਟਰਾਂ ਨੂੰ ਹੁਣ ਮੱਤ ਆਈ ਹੈ, ਸਾਨੂੰ 300 ਸਾਲ ਪਹਿਲਾਂ ਹੀ ਰੋਕ ਗਏ ਨੇ। ਆਖੋ ਸਤਨਾਮ। ਇਹ ਭਿਆਨਕ ਬਿਮਾਰੀਆਂ ਸਾਡੇ ਪੰਜਾਬ ਵਿੱਚ ਕਦੇ ਵੀ ਨਾ ਵੜਦੀਆਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤੇ ਅਸੀਂ ਪਹਿਰਾ ਦਿੰਦੇ। ਇਹ ਤੇ ਡਾਕਟਰਾਂ ਨੂੰ ਮੰਨਣਾ ਪੈ ਰਿਹਾ, ਸਾਡੇ ਕੱਲੇ ਪੰਜਾਬੀਆਂ ਨੂੰ ਨਹੀਂ ਸਾਰੀ ਦੁਨੀਆਂ ਨੂੰ ਮੰਨਣੀ ਪੈਣੀ ਇਹ ਗੱਲ ਵੀ ਗੁਰੂ ਗੋਬਿੰਦ ਸਿੰਘ ਤੁਹਾਡੀ ਕਿੱਡੀ ਉੱਚੀ ਸੋਚ ਸੀ ਸਾਨੂੰ ਤੇ ਹੁਣ ਪਤਾ ਲੱਗਾ। ਤੰਬਾਕੂ ਸਿਗਰਟ ਦੀਆਂ ਜਿਹੜੀਆਂ ਆ ਬੋਰਡ ਉੱਤੇ ਲਗਾ ਜਗ੍ਹਾ ਜਗ੍ਹਾ ਮਸ਼ਹੂਰੀ ਕਰਨ ਵਾਸਤੇ ਉਹ ਬੋਰਡ ਲੱਗੇ ਆ ਤੇ ਬੋਰਡਾਂ ਦੇ ਉੱਪਰ ਲਿਖਿਆ ਹੋਇਆ ਹੁੰਦਾ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ। ਉੱਪਰ ਉਹਨਾਂ ਨੇ ਕੰਪਨੀ ਵਾਲਿਆਂ ਨੇ ਲਿਖਿਆ ਹੋਇਆ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ। ਤੇ ਗੁਰੂ ਗੋਬਿੰਦ ਸਿੰਘ ਨੇ ਇਸੇ ਕਰਕੇ ਰੋਕਿਆ ਸੀ ਕਿ ਸਾਡਾ ਮਾੜਾ ਕੀਤਾ ਪਿਆਰਿਓ, ਜੇ ਬੱਜਰ ਕਰਾਇਆ ਤੇ ਬਣਾਈ ਆ ਤੇ ਸੱਚੇ ਪਾਤਸ਼ਾਹ ਨੇ ਸਾਡਾ ਭਲਾ ਹੀ ਕੀਤਾ। ਪਿਤਾ ਨਹੀਂ ਆਪਣਾ ਰੋਕਦਾ, ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਰੋਕਦੇ ਮਾੜੇ ਪਾਸੇ ਲੱਗਣ।